संसार नाहीं दयाल मोहे संसार पापी। परम सम्मान योग जुग जुग अटल सतगुरु गुरु ग्रंथ साहिब सच्चे पातशाह जी दी पावन पवित्र हजूरी अंदर सुभाए मान खोए बैठे गुरु सवारे सत संगी जनों संध्या वेले दे दीवान दी आप जी ने हाजरी भरी है। सतगुरु जी दे अमृत बचना दा कीर्तन आप जी सरवण कर रहे सी। आओ जो कल आपां एक विचार आरंभी सी अरदास दे इन्हां शब्दां दी ते ओ शब्द ने पंथ की जीत। धन गुरु ग्रंथ साहिब जी दे अमृत बचना विचों पंथ दा भाव की है ते पंथ ते चलन वाला किवें पंथ की जीत दी लोचा लैके पहला अपने अंदर नूं जितन दा यतन करदा है ते जिसने अपने अंदर नूं शब्द दी टेक लै के जित लिया ते जदों ओ भावना नाल इस मार्ग ते चलदा है ओ सच दे मार्ग ते चलदिया होया भावें शहादत दा जाम भी पी जाए शहीद होण दे बाद युद्ध भी ओदी जित है। सतगुरु ने बाणी विच भी बचन कहे कहन लगे खै 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 सब जग भयो गुरु तेग बहादुर जी ले पर ओ खै खै दे बावजूद भी उन्हां दी जय जय है पंथ की जीत है। खै 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 सब जग भयो जय 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 सुरलोक। आओ इस विषय नूं आपां अज यतन करांगे के विचार अगे कर दे कोई इहनूं समेट सकीए। आप समूह माई भाई जितने भी हजूर दी हाजरी विच हाजिर होए हो करो कृपालता आसीस बख्शो ता जो मेरा सतगुरु आप विच वरत के अपने इस पवित्र बचन की विचार आप ठीक करा लवे। गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। कल विचार आपां इत्थे समाप्त कीती सी कि धन गुरु नानक साहिब सच्चे पातशाह महाराज जी ने जदों सिद्धां ने यह सवाल पूछिया है कि सानू एक गल कृपा करके समझा दिओ कि तुहाडे कोल केड़ी अजमत, केड़ी शक्ति, केड़ा बल, केड़ी ताकत है कि जिस दे सामने विद्वान की, पंडित की, जोगी की, सन्यासी की, ब्रह्मचारी की अमीर ते की वजीर हर एक तुहाडी उस ताकत दे सामने चुक गया, उस शक्ति का राज की? मेरे सतगुरु गुरु नानक साहब जी का उत्तर सी कि गुरु संगत बाणी बिना दूजी ओट नहीं फहराई। गुरु की संगत ते गुरु के शब्द तो बिना किसी होर ताकत का राई दे दाने जिन्ना भी आसरा नहीं है। मेरे सतगुरु ने एक पंथ चलाया ते गुरु नानक साहब का चलाया हुआ पंथ ओदी मंजिल है परम पिता परमेश्वर दे चरणा विच लीन होना। पर ए भी कदे ना भुलिए कि उस पंथ ते चलन वाला हर पंथी जेड़ा है जिथे ओने अपनी मंजिल परमात्मा दे विच अपीत होना मनिए ओथे लोड़ पवे ते उस पंथ दा पंथी अपने तन दे ठीकरे नूं भी लोड़ दिखा भन्न नूं तैयार रहिंदा है। धन गुरु नानक साहिब जी दे पंथ दा जिक्र गुरु ग्रंथ साहिब दी बाणी विच कीता गया। देखो असीं भट्टां दे सवैये जदों पढ़ने ते उहनां ने शब्द बड़े प्यारे कहे, जदों उहनां दा इह सवैया पढ़ने आ कि गुरु नानक निकट बसै बनवारी, तिन लहणे जो थाप जोत जग धारी। हुण अगला बचन, लहणे पंथ धर्म का किया पंथ की जी। कहिंदे गुरु नानक साहिब उस परमात्मा दे बिलकुल नजदीक पै वसदे ने। कहिंदे जिहड़ी जोत गुरु नानक साहिब जी दे अंदर विद्यमान है उहनां ने अपने नेड़े रहण वाले लहणे विच उह जोत टिका दित्ती। ते कहिंदे भाई लहणा गुरु अंगद बने, उन्हां ने इस पंथ की जोत नूं बाबे अमरदास नूं दे दित्ती। शब्द वरते ने उत्थे ते नाल कला पंथ नहीं, शब्द धर्म वरते है। गुरु नानक निकट बसै बनवारी, तिन लहणै थाप जोत जोत जग धारी। लहणै पंथ धर्म का किया, अमरदास भले को दिया। तिन सिर सोधी रामदास सिर थप्यो, हर का नाम अखै निध अप्यो। गुरु अमरदास जी ने यह पंथ, ये जोत धन गुरु रामदास जी नूं दे दित्ती। देखो अज असीं खालसा पंथ शब्द वरतने हैं, उस वेले गुरु ग्रंथ साहिब की बाणी विच झलक मिलदी है संगत नूं भी पंथ कहा गया है। मैं अर्थ कीती वैसे पंथ का अर्थ रस्त है। जदों ये पंथ गुरु रामदास जी कोल आया है तो याद रखियो उदों अनेकां पंथ होर भी सन, अनेकां मार्ग सन। उन्हां मार्गां नूं देख के जिहड़े भट मुड़े ते उन्हां ने अपने अमृत बचन गुरु ग्रंथ साहिब विच गुरु अर्जुन देव जी वेले दर्ज कराए ते ओ शब्द सन कि रहो संत हो टोल साध दो तेरे दिखे, पंथ अनेकां देखे ने। देखो आउणा गुरु कलगीधर जी दे बचना वाले, पंथ की जीत शब्द की रोशनी तो बाहर ने। साहिब ने शब्द वरते ने, रहो संत हो टोल साध दो तेरे दिखे, सन्यासी तपस्वी मुखो ए पंडित मिठे, बर्ष ए कहो फिरियो किना ना परचो लायो। किन्ने पंथ ता बड़े देखे ने, किन्ने संत भी तके ने, अनेकां साधु भी देखे ने, विद्वान पंडित भी सुने ने। पर नाल एक गल किन्ने, जदों ओ बोलदे ने उपदेश दिंदे ने ते इन्ना मिठा है, मन प्रभावित हुंदा है, ते जदों उहनां दे पंथ विच वर के उहनां दे जीवन नूं देखने आ ते केवल उदासी पले पैंदी है। पंथ उहनां देखे रहे संत हो टोल साध बो तेरे दिखे सन्यासी तपस्वी मुखो ए पंडित मिठे वर्ष के कहूं फिरो किना ना परचो लायो कहते हैं कहती सुनी रैत को खुशी ना आयो जे रैत नहीं ते गुरु के सिखो एदा मतलब ओ पंथ दा पंथी है जेड़ा खालसा पंथ ते चलन वाला पंथी है जिन्हें पंथ की जीत तक पहुंचना ओदे दी जरूरी है के केवल ओ पंथ शब्द ना वरते वह गुरु मेर करे ओदी रैत भी पंथ वाली हो शब्द वरते उन्हें वर्ष एक हो फिरो किना ना परचो लायो किन्नू सुन के देख के मन संतुष्ट नहीं होया कहता है कहती सुनी उन्हां दीआं गल्लां सुनिया पर रैत को खुशी ना आयो ते क्यों जी उन्हां पंथां नू तुसीं स्वीकार क्यों ना कीता ते उन्हां ने उस पंथ नू इनकारन दा कारण इक्को दस्या कहन लगे हर नाम छोड़ दूजे लगे उन्हां ने परमात्मा दे नाम नू छड्ड दित्ता गल रब जी करदे ने पर नाम है नहीं हर नाम छोड़ दूजे लगे तिन के गुण हो क्या कहूं गुरदई मिलायो पिखिया जीव तू राखे तिव रहूं हे मेरे सतगुरु परमात्मा ने मेहर कीती है मेनू तेरे पंथ नाल मिला दिता है तेरे चरणा विच मिलाया है हुण तू जिवें कहेगा मैं उस तरह अपनी जिंदगी बतीत करांगा ते मेरे मन विच आया भी आखिर भट कोई मामूली बंदे नहीं सन ਉਹ ਸਿਆਣੇ ਵਿਦਵਾਨ ਸਨ ਉਹਨਾਂ ਦੇ ਬਜ਼ੁਰਗ ਵਿਦਵਾਨ ਸਨ ਤੇ ਉਹਨਾਂ ਨੇ ਹਰ ਇੱਕ ਨੂੰ ਦੇਖਿਆ ਉਹਨਾਂ ਬਾਣੀ ਵਿੱਚ ਕਹਿ ਦਿੱਤਾ ਸੰਤ ਦੇਖੇ ਸਾਧ ਦੇਖੇ ਵਿਦਵਾਨ ਦੇਖੇ ਜੋਗੀ ਦੇਖੇ ਮੱਠਾਂ ਵਾਲੇ ਤੱਕੇ ਆਖਿਰ ਕਿਹੜੀ ਚੀਜ਼ ਉਹਨਾਂ ਨੂੰ ਬਾਬੇ ਨਾਨਕ ਦੇ ਪੰਥ ਵਿੱਚੋਂ ਚੰਗੀ ਲੱਗੀ ਤੇ ਜਿਹੜੇ ਉਹਨਾਂ ਬਾਹਾਂ ਖੜੀਆਂ ਕਰਕੇ ਕਹਿ ਦਿੱਤਾ ਸਤਿਗੁਰੂ ਜਿਵੇਂ ਤੂੰ ਰੱਖੇਗਾ ਅਸੀਂ ਉਸ ਤਰ੍ਹਾਂ ਰਵਾਂਗੇ ਇੱਕ ਬੇਨਤੀ ਮੈਂ ਕਰਦੇ ਹਾਂ ਦੇਖੋ ਭੱਟਾਂ ਦੇ ਵਿੱਚ ਇੱਕ ਭੱਟ ਮਥੁਰਾ ਜੀ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੀ ਸਿਫਤ ਵਿੱਚ ਵੀ ਬਚਨ ਕੀਤੇ ਤਤ ਵਿਚਾਰ ਗਹਿ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਭਾਵੇਂ ਇਹ ਵਿਸ਼ਾ ਵੱਖਰਾ ਹੈ ਹੁਣ ਭੱਟ ਮਥੁਰਾ ਜੀ ਕੇਵਲ ਉਹ ਕਵੀ ਨਹੀਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਹੀਦਾਂ ਦੀ ਦਾਸਤਾਨ ਪੜੋਗੇ ਜਿਹੜਾ ਭੱਟ ਗੁਰੂ ਕੀ ਬਾਣੀ ਉਚਾਰਦਾ ਪਿਆ ਉਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ ਸਾਹਮਣੇ ਸ਼ਹਾਦਤ ਦਾ ਜਾਮ ਵੀ ਪੀਤਾ ਭੱਟ ਸ਼ਹੀਦ ਵੀ ਹੋਇਆ ਆਖਿਰ ਜਿਹੜੇ ਭੱਟ ਇੰਨੀ ਸਿਫਤੋ ਸਲਾਹ ਕਰਨ ਵਾਲੇ ਉਹਨਾਂ ਨੂੰ ਗੁਰੂ ਨਾਨਕ ਦੇ ਪੰਥ ਵਿੱਚੋਂ ਕੀ ਮਿਲਿਆ ਤੇ ਇਹਦਾ ਉੱਤਰ ਫਿਰ ਭੱਟ ਕੀਰਤ ਜੀ ਨੇ ਦਿੱਤਾ ਕਿਉਂਕਿ ਬਾਣੀ ਦੀ ਵਿਆਖਿਆ ਖੁਦ ਬਾਣੀ ਕਰਦੀ ਏ ਸ਼ਬਦ ਉੱਥੇ ਉਹਨਾਂ ਨੇ ਵਰਤੇ ਨੇ ਕਹਿੰਦੇ ਇਸ ਕਰਕੇ ਗੁਰੂ ਨਾਨਕ ਦੇ ਪੰਥ ਨੂੰ ਸਵੀਕਾਰ ਕੀਤਾ ਹੈ ਕਿ ਖੰਭ ਅਵਗੁਣ ਭਰੇ ਏਕ ਗੁਣ ਨਾ ਹੀ ਪੰਥ ਕੀ ਜੀਤ ਕੀ ਹੈ ਉੱਥੇ ਸ਼ਬਦ ਪੰਥ ਕੀਰਤ ਆਉਂਦਾ ਹੇ ਗੁਰੂ ਰਾਮਦਾਸ ਅਸੀਂ ਔਗਣਾਂ ਨਾਲ ਭਰੇ ਪਏ ਸਨ ਇੱਕ ਵੀ ਗੁਣ ਸਾਡੇ ਪੱਲੇ ਨਹੀਂ ਅਸੀਂ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਵਕਾਰਾਂ ਦੀ ਜ਼ਹਿਰ ਪੈ ਵਿਹਾਜਦੇ ਸਾਂ ਅਸੀਂ ਪੁੱਤਰ ਧੀਆਂ ਤੇ ਦੌਲਤ ਦੇ ਮੋਹ ਵਿੱਚ ਚੰਬੜੇ ਪਏ ਸਾਂ ਪਰ ਜਦੋਂ ਤੇਰੀ ਸੰਗਤ ਵਿੱਚ ਆਇਆ ਨਾ ਇੰਜ ਲੱਗਾ ਕਿ ਜਿਹੜੇ ਔਗਣ ਅੰਦਰ ਇਕੱਠੇ ਕੀਤੇ ਸਨ ਤੇਰੇ ਪੰਥ ਤੇ ਚੱਲਦਿਆਂ ਸਾਰੀ ਅੰਦਰ ਦੇ ਔਗਣ ਵਿਣਸ ਗਏ ਇਹ ਵੇ ਪੰਥੀ ਸਾਹਿਬ ਨੇ ਸ਼ਬਦ ਵਰਤੇ ਖੰਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਦ ਬਿਖੈ ਬਿਤ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਪੰਥ ਕੀ ਜੀਤ ਕਹਿੰਦੇ ਨੇ ਇੱਕ ਉੱਤਮ ਪੰਥ ਸਾਨੂੰ ਮਿਲਿਆ ਉਹ ਪੰਥ ਕਿਹੜਾ ਹੈ ਗੁਰੂ ਕੀ ਸੰਗਤ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਮੈਂ ਇਸ ਕਰਕੇ ਪ੍ਰਮਾਣ ਅਰਜ ਕਰਨਾ ਪਿਆ ਕਿਉਂਕਿ ਸਾਡਾ ਇੱਕ ਸੁਭਾਅ ਹੈ ਜਿਸ ਬੰਦੇ ਨੇ ਇੱਕ ਘੜੀ ਵੀ ਸੰਗਤ ਨਹੀਂ ਕੀਤੀ ਉਹ ਲੋਕ ਅੱਜ ਪੰਥ ਬਣ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸਿੱਖੋ ਜਿਸ ਬੰਦੇ ਨੇ ਸੰਗਤ ਵਿੱਚ ਬੈਠ ਕੇ ਕੀਰਤਨ ਬਾਣੀ ਪਾਠ ਨਾਮ ਨਹੀਂ ਸੁਣਿਆ ਤੇ ਜਿਹਨੇ ਹੱਥੀ ਕਦੀ ਸੰਗਤ ਦੀ ਸੇਵਾ ਨਹੀਂ ਕੀਤੀ ਉਹਨੂੰ ਸਮਝ ਹੀ ਕੀ ਪੈਣੀ ਹੈ ਬਾਬੇ ਨਾਨਕ ਦਾ ਪੰਥ ਕੀ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਕਹਿੰਦੇ ਇਸ ਪੰਥ ਵਿੱਚ ਆ ਕੇ ਜਮਾਂ ਦੇ ਡਰ ਦੂਰ ਹੋ ਗਏ ਇਸ ਪੰਥ ਵਿੱਚ ਆ ਕੇ ਵਕਾਰਾਂ ਦੇ ਡਰ ਦੂਰ ਹੋ ਗਏ ਇਸ ਪੰਥ ਵਿੱਚ ਆ ਕੇ ਮਾਇਆ ਦੀ ਭਟਕਣਾ ਮੁੱਕ ਗਈ ਇਸ ਪੰਥ ਵਿੱਚ ਆ ਕੇ ਪੁੱਤਰਾਂ ਧੀਆਂ ਦੇ ਮੋਹ ਤੋਂ ਉੱਪਰ ਉੱਠ ਗਏ ਸ਼ਬਦ ਵਰਤੇ ਨੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੈ ਮਿਲੰਤ ਜਮਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ। ਸਾਨੂੰ ਆਪਣੇ ਪੰਥ ਦੀ ਸ਼ਰਨ ਵਿੱਚ ਰੱਖ ਲਈ ਹੇ ਗੁਰੂ ਰਾਮਦਾਸ, ਤੇਰੇ ਪੰਥ ਤੇ ਚੱਲਣ ਦੀ ਸਾਨੂੰ ਜਾਚ ਆ ਜਾ। ਹੁਣ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਦੇਖੋ ਪੰਥ ਇੱਕ ਰਸਤਾ ਹੈ ਤੇ ਪੰਥ ਕੀ ਜੀਤ ਦਾ ਭਾਵ ਹੈ, ਜਦੋਂ ਸਿੱਖ ਤੁਰੇ ਇਹ ਹਰ ਵੇਲੇ ਅਰਦਾਸ ਕਰਦਾ ਰਹੇ, ਦਾਤਾ ਤੂੰ ਮੇਰ ਕਰੀ ਮੇਰਾ ਪੈਰ ਕਿਤੇ ਤਿਲਕ ਨਾ ਜਾਏ, ਜੇ ਮੈਂ ਇਸ ਪੰਥ ਤੋਂ ਥਿੜ ਗਿਆ ਤੇ ਮੇਰਾ ਬਚਾਅ ਵੀ ਕਿਤੇ ਨਹੀਂ ਰਹਿਣਾ। ਮੈਂ ਕੁਛ ਪ੍ਰਮਾਣ ਲਏ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਿ ਪੰਥ ਤੇ ਚੱਲਣ ਵਾਲੇ ਪੰਥੀਆ, ਤੂੰ ਹਰ ਵੇਲੇ ਪੰਥ ਤੇ ਚੱਲਦਿਆਂ ਅਰਦਾਸ ਕਰੀ, ਪਰ ਸ਼ਰਤ ਜਿਹੜਾ ਪੰਥ ਗੁਰੂ ਸ਼ਬਦ ਨੇ ਦੱਸਿਆ, ਉਸ ਪੰਥ ਤੇ ਚੱਲਦਿਆਂ ਹੰਕਾਰ ਨਾ ਕਰੀ। ਬੇਨਤੀ ਕਰੀ ਦਾਤਾ, ਜੇ ਇਸ ਮਾਰਗ ਤੇ ਚਲਾਈ ਤੇ ਮੇਰ ਕਰੀ ਮੈਂ ਕਿਤੇ ਤਿਲਕ ਨਾ ਜਾਵਾ, ਥਿੜਕ ਨਾ ਜਾਵਾਂ। ਮਾਰੂ ਦੱਖਣੇ ਦੇ ਕੋਈ ਸ਼ਬਦ ਨੇ, ਦੇਖੋ ਆਪਾਂ ਸਾਰੇ ਬਾਣੀ ਪੜ੍ਹਨ ਸੁਣਨ ਵਾਲੇ ਬੈਠੇ ਹਾਂ, ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹਨੇ ਰੋਜ਼ ਸ਼ਾਮ ਨੂੰ ਸੋਦਰ ਰਹਿ ਰਾਸ ਦੇ ਪਾਠ ਵਿੱਚ ਉਹ ਸ਼ਬਦ ਪੜ੍ਹਿਆ ਜਾਂਦਾ ਤੇ ਮੈਂ ਸ਼ਬਦ ਪੜ੍ਹਨਾ ਤੁਹਾਨੂੰ ਸਭ ਨੂੰ ਚੇਤੇ ਨੇ। ਉਹਦੇ ਵਿੱਚ ਚੱਲਣ ਦਾ ਜ਼ਿਕਰ ਕੀਤਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬੰਦੇ ਨੇ ਪਰਮਾਤਮਾ ਤੱਕ ਪਹੁੰਚਣਾ ਹੈ, ਪਰ ਜਦੋਂ ਇਹ ਚੱਲਣ ਲੱਗਦਾ ਤੇ ਕਹਿੰਦੇ ਨੇ ਜਿਸ ਰਸਤੇ ਤੇ ਚੱਲਣ ਲੱਗਾ ਉਹ ਰਸਤਾ ਪੂਰੇ ਦਾ ਪੂਰਾ ਦਲ ਦਲ ਨਾਲ ਭਰਿਆ ਪਿਆ, ਉੱਥੇ ਚਿੱਕੜ ਹੈ ਤੇ ਕੇਵਲ ਚਿੱਕੜ ਨਹੀਂ, ਦਲ ਦਲ ਤੇ ਚਿੱਕੜ ਆਮ ਵਿੱਚ ਫਰਕ ਹੁੰਦਾ। ਦੇਖੋ ਜਦੋਂ ਅਸੀਂ ਆਮ ਮੀਂਹ ਪਏ ਚੱਲਦੇ ਹੋਈਏ ਮਿੱਟੀ ਤੇ, ਪੈਰ ਸਾਡਾ ਜ਼ਮੀਨ ਵਿੱਚ ਧਸ ਜਾਏ ਪਰ ਆਪਾਂ ਪੈਰ ਨੂੰ ਬਾਹਰ ਖਿੱਚ ਲੈਂਦੇ ਹਾਂ। ਦਲ ਦਲ ਦਾ ਮਤਲਬ ਹੀ ਇਹ ਵੇ ਕਿ ਇੰਨਾ ਡੂੰਘਾ ਗਹਿਰਾ ਚਿੱਕੜ ਹੋਵੇ ਕਿ ਜਿੱਥੇ ਪੈਰ ਫੁੱਟਣ ਦਾ ਯਤਨ ਕਰੀਏ, ਕਿਉਂਕਿ ਜਦੋਂ ਅਸੀਂ ਪੈਰ ਚੁੱਕਨੇ ਆ ਇੱਕ ਪੈਰ ਤੇ ਆਪਾਂ ਜ਼ੋਰ ਰੱਖ ਕੇ ਖਲੋਨੇ ਆ, ਦੂਜੇ ਪੈਰ ਨੂੰ ਚੁੱਕਨੇ ਆ, ਪਰ ਜਿੱਥੇ ਦਲਦਲ ਹੋਵੇਗੀ ਜਿਸ ਪੈਰ ਤੇ ਭਾਰ ਪਾਓਗੇ ਉਹ ਦਲਦਲ ਵਿੱਚ ਫਸ ਜਾਏਗਾ, ਦੂਜਾ ਬਾਹਰ ਆ ਜਾਵੇ। ਇੱਕ ਪੈਰ ਫਸ ਜਾਂਦਾ ਦੂਜਾ ਬਾਹਰ ਨਿਕਲਦਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਹੇ ਮਾਲਕ ਜੀ ਇੱਥੇ ਮੋਹ ਦੀ ਦਲਦਲ ਹੈ, ਮੋਹ ਦਾ ਚਿੱਕੜ ਹੈ ਤੇ ਮੈਂ ਯਤਨ ਕਰਨਾ ਵਾ ਤੇਰੇ ਮਾਰਗ ਤੇ ਤੇਰੇ ਪੰਥ ਤੇ ਚੱਲਣ ਨੂੰ, ਪਰ ਖੇਦ ਇਸ ਗੱਲ ਦਾ ਕਿ ਜਿੰਨਾ ਮੈਂ ਪੈਰ ਉਤਾਂ ਚੁੱਕ ਕੇ ਚੱਲਣ ਦਾ ਯਤਨ ਕਰਨਾ ਉਹਨਾਂ ਦਲਦਲ ਮੈਨੂੰ ਖਿੱਚ ਲਿਜਾਂਦੀ ਏ। ਮੈਨੂੰ ਕਿਰਪਾ ਕਰਕੇ ਦੱਸ ਮੈਂ ਪੰਥ ਕੀ ਜੀਤ ਤੱਕ ਤੇ ਇਸ ਪੰਥ ਤੇ ਚੱਲਾਂਗਾ ਕਿਵੇਂ। ਦੇਖੋ ਮੈਂ ਬੇਨਤੀ ਕਰਨੀ ਏ, ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚੋਂ ਹਜ਼ੂਰ ਨੇ ਸ਼ਬਦ ਵਰਤੇ ਨੇ ਤਿੱਤ ਸਰਵਰੜੈ ਭਈ ਲੈ ਨਿਵਾਸਾਂ, ਅਸੀਂ ਚੱਲਣਾ ਇਸ ਪੰਥ ਇਸ ਦੁਨੀਆਂ ਵਿੱਚ ਰਹਿ ਕੇ ਪੰਥ ਤੇ ਚੱਲਣਾ ਤੇ ਪੰਥ ਬਣੀ ਇਸ ਕਰਕੇ ਕਿ ਬੰਦਾ ਇਸ ਭਿਆਨਕ ਸਰੋਵਰ ਤੋਂ ਨਿਕਲ ਚੱਕੇ। ਤਿੱਤ ਸਰਵਰੜੈ ਭਈ ਲੈ ਨਿਵਾਸਾਂ, ਪਾਣੀ ਪਾਵਕ ਤਿਨੈ ਕੀਆ ਪੰਕਜ ਮੋਹ, ਪੱਗ ਨਹੀਂ ਚੱਲੈ ਪੰਥ ਤੇ ਪੈਰ ਨਹੀਂ ਚੱਲਦੇ ਪਏ, ਰਸਤੇ ਤੇ ਤੁਰ ਨਹੀਂ ਸਕਦੇ, ਪੰਕਜ ਮੋਹ ਪੱਗ ਨਹੀਂ ਚੱਲੈ ਹਮ ਦੇਖਾ ਤੈ ਡੂਬੀਲੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੇ ਵੇਖਦਿਆਂ ਵੇਖਦਿਆਂ ਪਤਾ ਨੀ ਕਿੰਨੇ ਕੁ ਲੋਕ ਜਿਹੜੇ ਨੇ ਇਸ ਮਾਰਗ ਵਿੱਚ ਡੁੱਬ ਗਏ, ਦਲ ਦਲ ਵਿੱਚ ਤਸ ਗਏ, ਹਮ ਦੇਖਾ ਤੈ ਡੂਬੀਲੇ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਮਾਰੂ ਦੱਖਣੇ ਦਾ ਸ਼ਬਦ ਪੜ੍ਹਿਆ ਉੱਥੇ ਗੁਰੂ ਅਰਜੁਨ ਦੇਵ ਨੇ ਇਸ ਸ਼ਬਦ ਨੂੰ ਕੇਵਲ ਦੋ ਤੁਕਾਂ ਵਿੱਚ ਕਹਿ ਦਿੱਤਾ। ਇੱਥੇ ਤਾਂ ਕਹਿੰਦੇ ਨੇ ਪੰਕਜ ਮੋਹ ਪੱਗ ਨਹੀਂ ਚੱਲੈ ਹਮ ਦੇਖਾ ਤੈ ਡੂਬੀਲੇ, ਤੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਕੁਰੀਏ ਕੁਰੀਏ ਵਹਿੰਦਿਆ। ਦੇਖੋ ਕੁਰੀਏ ਕੁਰੀਏ ਦਾ ਅਰਥ ਉਹ ਪਗਡੰਡੀ ਤੇ ਚੱਲਣ ਵਾਲਿਆ, ਇਸ ਮਾਰਗ ਤੇ ਚੱਲਣ ਵਾਲਿਆ ਕਦੀ ਭੁੱਲੀ ਨਾ ਕਿਤੇ ਵੀ ਪੈਰ ਫਿਸਲ ਸਕਦਾ ਹੈ। ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਮਹਿਰੇਰ, ਮਹਿਰੇਰ ਦਾ ਅਰਥ ਹੈ ਜਿਹੜਾ ਉੱਤੋਂ ਸੁੱਕਾ ਲੱਗਦਾ, ਪਰ ਜੇ ਕਿਤੇ ਪੈਰ ਤਿਲ ਗਿਆ ਤੇ ਸੱਚ ਜਾਣੀ ਇਹੋ ਜਿਹਾ ਚਿੱਕੜ ਵਿੱਚ ਡਿੱਗੇਗਾ, ਸਾਰੀ ਜ਼ਿੰਦਗੀ ਦੀ ਕੀਤੀ ਹੋਈ ਕਮਾਈ ਤੇ ਕੇਵਲ ਚਿੱਕੜ ਲਾ ਕੇ ਤੈਨੂੰ ਦਾਗੀ ਕਰ ਦੇਵੇ। ਪੰਥ ਉੱਤੇ ਚੱਲਣ ਵਾਲਿਆ ਅਰਦਾਸ ਕਰੀ ਕਿ ਤੇਰੀ ਅਖੀਰ ਤੱਕ ਨਿਭ ਜਾਏ ਤੇ ਪੰਥ ਕੀ ਜੀਤ ਹੋਵੇਗੀ। ਸਾਹਿਬ ਨੇ ਸ਼ਬਦ ਵਰਤੇ ਕਿ ਕੁਰੀਏ ਕੁਰੀਏ ਵਹਿਦਿਆਂ ਤਲ ਗਾੜਾ ਮਹਿਰੇਰ, ਵੇਖੇ ਕਹਿੰਦੇ ਨੇ ਮੈਂ ਤੱਕੇ ਨੇ ਛਿੱਟੜ ਥੀਵ ਦੋ ਜਾਮ ਕਿਸੰਦੋ ਪੇਰ, ਜਿਨ੍ਹਾਂ ਲੋਕਾਂ ਦੇ ਇੱਕ ਵਾਰੀ ਪੈਰ ਤਿਲ ਗਏ ਇੰਨੀ ਕਮਾਈ ਕਰਨ ਵਾਲਿਆਂ ਦੇ ਤਨ ਵੀ ਉਸ ਚਿੱਕੜ ਦੇ ਨਾਲ ਭਰੇ ਗਏ, ਉਸ ਛਿੱਕੇ ਛਿੱਟੇ ਪਏ ਤਨ ਭਰੇ ਗਏ। ਇਹਦਾ ਭਾਵ ਕੀ ਹੈ ਕਿ ਜਦੋਂ ਇਸ ਪੰਥ ਤੇ ਤੂੰ ਚੱਲੇ ਤੇ ਦੇਖੀ ਮਾਣ ਕਰਕੇ ਨਾ ਕਹੀ ਕਿ ਮੈਂ ਸਭ ਤੋਂ ਵੱਡਾ ਪੰਥ ਹਾਂ, ਜੇ ਰੱਬ ਨੇ ਤੈਨੂੰ ਸੇਵਾ ਦੀ ਦਾਤ ਦਿੱਤੀ ਏ ਤੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀ ਕਿ ਪਤਾ ਨਹੀਂ ਪੈਰ ਤਿਲਕਿਆ ਮੈਂ ਡਿੱਗ ਨਾ ਪਵਾਂ, ਸਾਰੀ ਕੀਤੀ ਕਮਾਈ ਤੇ ਇਹੋ ਜਿਹੇ ਧੱਬੇ ਨਾ ਲੱਗ ਜਾਣ ਕਿ ਮੈਂ ਅੱਧ ਵਿਚਾਲੀ ਡਿੱਗ ਪਵਾਂ। ਸਾਹਿਬ ਨੇ ਕਿਹਾ ਮੈਂ ਤੱਕੇ ਨੇ ਜਿਹੜੇ ਤਿਲਕੇ ਉਹਨਾਂ ਦੇ ਤਨ ਭਰੇ ਗਏ ਛਿੱਟਿਆਂ ਨਾਲ। ਹੁਣ ਇੱਥੇ ਇੱਕ ਸਵਾਲ ਉੱਠਦਾ ਕਿ ਜੇ ਇਹ ਪੰਕਜ ਮੋਹ ਪੱਗ ਨਹੀਂ ਚਾਲੇ ਹੈ, ਜੇ ਇੱਥੇ ਤਲ ਗਾੜਾ ਮਹਿਰੇਰ ਹੈ, ਅੰਦਰ ਚਿੱਕੜਾ ਹੈ ਮੋਹ ਦਾ ਸੰਸਾਰ ਦਾ, ਤੇ ਜਦੋਂ ਇਸ ਪੰਥ ਤੇ ਚੱਲਣ ਲੱਗੀਏ ਕਹਿਣਾ ਬਹੁਤ ਸੌਖਾ ਹੈ। ਗੁਰਮੁਖੋ ਅੰਦਰੋਂ ਜਿੱਤ ਨੂੰ ਲੈ ਕੇ ਤੁਰੀਏ ਤੇ ਹਰ ਥਾਂ ਥਾਂ ਤੇ ਕੋਈ ਨਾ ਕੋਈ ਰੁਕਾਵਟ ਦਿਸਦੀ। ਤਿਲਕਣ ਦਾ ਬੰਦੇ ਦਾ ਚਾਂਸ ਹਰ ਘੜੀ ਹਲ ਪਲ ਬਣਿਆ। ਉੱਥੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਧਿਆਨ ਦਿਆ ਜੀ। ਇੱਕ ਪਾਸੇ ਕਹਿੰਦੇ ਨੇ ਪੈਰ ਚੱਲਦੇ ਨਹੀਂ ਪਏ, ਦੂਜੇ ਸ਼ਲੋਕ ਵਿੱਚ ਕਹਿੰਦੇ ਨੇ ਧਿਆਨ ਨਾਲ ਤੁਰੀ ਤਿਲਕ ਪਿਓ ਤੇ ਛਿੱਟੇ ਪੈ ਜਾਣਗੇ। ਤੇ ਜਦੋਂ ਗੁਰੂ ਅਰਜਨ ਦੇਵ ਨੇ ਫਿਰ ਉੱਤਰ ਦਿੱਤਾ ਇਹਨਾਂ ਦੋਨਾਂ ਸਵਾਲਾਂ ਦਾ, ਕਹਿਣ ਲੱਗੇ ਮੇਰੇ ਗੁਰੂ ਨੇ ਕਿਰਪਾ ਕੀਤੀ ਏ, ਜਿਹੜਾ ਮੋਹ ਦਾ ਚਿੱਕੜ ਮੈਨੂੰ ਪੰਥ ਤੇ ਚੱਲਣ ਨਹੀਂ ਸੀ ਦਿੰਦਾ, ਜਿਹੜੀਆਂ ਰੁਕਾਵਟਾਂ ਮੇਰੇ ਤਨ ਤੇ ਛਿੱਟੇ ਸਕਦੀਆਂ ਸਨ, ਅੱਜ ਮੇਰੇ ਦਾਤੇ ਨੇ ਮਿਹਰ ਕੀਤੀ। ਕਹਿੰਦੇ ਜਦੋਂ ਮੈਂ ਤੁਰਨਾ ਵਾ ਨਾ, ਕਰਦਾ ਨਹੀਂ ਸ਼ਬਦ, ਜਦੋਂ ਮੈਂ ਤੁਰਨਾ ਵਾ ਤੇ ਮੇਰੇ ਪੈਰ ਚਿੱਕੜ ਨਾਲ ਭਰਦੇ ਹੀ ਨਹੀਂ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਅਸਲ ਵਿੱਚ ਮੇਰੇ ਅੰਦਰ ਪਰਮਾਤਮਾ ਦੇ ਨਾਮ ਦੀ ਮੁਹੱਬਤ ਹੈ, ਤੇ ਜਿਨ੍ਹਾਂ ਪੰਥੀਆਂ ਦੇ ਅੰਦਰ ਗੁਰੂ ਦਾ ਸ਼ਬਦ ਟਿਕਿਆ ਹੋਵੇ ਸੱਚ ਜਾਣੋ ਉਹਨਾਂ ਉੱਤੇ ਮੋਹ ਦਾ ਚਿੱਕੜ ਵੀ ਕੋਈ ਨਹੀਂ ਅਸਰ ਕਰਦਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਇਹ ਸ਼ਲੋਕ ਹੈ ਕਿ ਨਦੀ ਤਰੰਦੜੀ ਮਹਿੰਦਾ ਖੋਜ ਨਾ ਖੁੰਭ ਹੈ। ਹੁਣ ਖੋਜ ਦਾ ਅਖਰੀ ਅਰਥ ਪੈ, ਕਹਿੰਦੇ ਨੇ ਜਦੋਂ ਮੈਂ ਇਸ ਨਦੀ ਤੇ ਚੱਲਣਾ ਵਾ, ਇਸ ਪੰਥ ਵੱਲ ਨੂੰ ਤੁਰਿਆ ਤੇ ਮੇਰੇ ਪੈਰ ਹੁਣ ਤਿਲਕਨੇ ਨਹੀਂ, ਮੇਰੇ ਪੈਰ ਹੁਣ ਭਿੱਜਣੇ ਨਹੀਂ। ਨਦੀ ਤਰੰਦੜੀ ਮਹਿੰਦਾ ਖੋਜ ਨਾ ਖੁੰਭ ਹੈ, ਮੰਝ ਮੁਹੱਬਤ ਤੇਰੀ, ਮੇਰੇ ਖਿਰਦੇ ਵਿੱਚ ਤੇਰਾ ਪਿਆਰ ਹੈ। ਤੇ ਕਹਿਣ ਲੱਗੇ ਜਦੋਂ ਗੁਰੂ ਸੰਗਤ ਤੇ ਬਾਣੀ ਦੀ ਓਟ ਲੈ ਲਈਏ ਨਾ, ਉਦੋਂ ਪੰਥ ਤੇ ਚੱਲਦਿਆਂ ਕੋਈ ਵੀ ਰੁਕਾਵਟ ਰਸਤੇ ਵਿੱਚ ਸਾਨੂੰ ਰੋਕ ਨਹੀਂ ਸਕਦੀ। ਸ਼ਬਦ ਵਰਤੇ ਨੇ, ਨਦੀ ਤਰੰਦੜੀ ਮਹਿੰਦਾ ਖੋਜ ਨਾ ਖੁੰਭ ਹੈ, ਮੰਝ ਮੁਹੱਬਤ ਤੇਰੀ ਤੈ ਸਹਿ ਚਰਨੀ ਮਹਿੰਦਾ ਕੀੜਾ ਸੀਤਮ। ਪੰਥ ਤੇ ਚੱਲਣ ਵਾਲਿਆ, ਪੰਥ ਕੀ ਜੀਤ ਚਾਹਣ ਵਾਲਿਆ ਗੁਰਸਿੱਖਾਂ, ਤੇਰਾ ਖਿਰਦਾ ਕਿਤੇ ਰੱਬ ਦੇ ਸ਼ਬਦ ਵਿੱਚ ਸੀਤਾ ਜਾਏ। ਜਿੱਦਣ ਸੀਤਾ ਕਿਉਂ ਤੇ ਸੱਚ ਜਾਣੀ ਗੁਰੂ ਕੇ ਸਿੱਖਾਂ, ਆ ਸੰਸਾਰ ਤਾਂ ਕੀ ਤੈਨੂੰ ਵਕਾਰਾਂ ਦਾ ਚਿੱਕੜ ਵੀ ਕੁਝ ਨਹੀਂ ਕਹਿ ਸਕੇਗਾ। ਤੈ ਸਹਿ ਚਰਨੀ ਮਹਿੰਦਾ ਕੀ ਅੜਾ ਸੀਤਮ, ਹਰ ਨਾਨਕ ਤੁਲਹਾ ਬੇੜੀ। ਹਜ਼ੂਰ ਨੇ ਇੱਕ ਪ੍ਰਮਾਣ ਖੋਰ ਦਿੱਤਾ ਹੈ, ਜਿੱਥੇ ਕਿਹਾ ਨਾ ਸੰਸਾਰ ਇੱਕ ਮੋਹ ਦਾ ਚਿੱਕੜ ਹੈ, ਦਲਦਲ ਹੈ, ਉੱਥੇ ਹਜ਼ੂਰ ਨੇ ਕਿਹਾ ਜਿਹਨੂੰ ਤੂੰ ਸ਼ਹਿਰ ਸਮਝੀ ਬੈਠਾ ਇਹ ਬੜਾ ਭਿਆਨਕ ਜੰਗਲ ਹੈ। ਵੈਸੇ ਤਾਂ ਬਾਣੀ ਵਿੱਚ ਬੇਅੰਤ ਸ਼ਬਦ ਨੇ, ਜੇ ਕੱਲੀ ਸੰਸਾਰ ਦੀ ਵਿਆਖਿਆ ਕਰਨੀ ਹੋਵੇ ਨਾ, ਸੰਸਾਰ ਕੀ, ਕਿਤੇ ਤਾਂ ਹਜ਼ੂਰ ਕਹਿੰਦੇ ਨੇ ਖੜਕਾ ਬਾਗਰਾ ਇਹ ਸੋਹਣਾ ਬਗੀਚਾ ਹੈ, ਕਿਤੇ ਦਾਤਾਰ ਕਹਿੰਦੇ ਨੇ ਇਹ ਸਰੋਵਰ ਹੈ ਸਰੋਵਰ ਹੈ, ਕਿਤੇ ਕਹਿੰਦੇ ਨੇ ਇਹ ਸਮੁੰਦਰ ਹੈ, ਕਿਤੇ ਕਹਿੰਦੇ ਨੇ ਭਿਆਨਕ ਜੰਗਲ ਹੈ, ਕਿਤੇ ਇਹ ਕਹਿੰਦੇ ਨੇ ਤੱਪ ਦੇ ਕੋਈ ਭੱਠ ਨੇ, ਕਿਤੇ ਕਹਿੰਦੇ ਨੇ ਇਹ ਖਰੀ ਦਾ ਆਪਣਾ ਬਣਾਇਆ ਹੋਇਆ ਇੱਕ ਘਰ ਹੈ, ਕਿਤੇ ਕਹਿੰਦੇ ਨੇ ਕਿਸ ਭੁਲੇਖੇ ਵਿੱਚ ਪੈ ਗਿਆ, ਇਹ ਤਾਂ ਕੇਵਲ ਇੱਕ ਬੱਦਲਾਂ ਦੀ ਛਾਂ। ਵੱਖ ਵੱਖ ਵਿਸ਼ੇ ਨੇ ਬਾਣੀ ਵਿੱਚ, ਹਜ਼ੂਰ ਨੇ ਜਿਹੜੇ ਸ਼ਬਦ ਵਰਤੇ ਨੇ। ਮੈਂ ਅਰਜ਼ ਕਰ ਰਿਹਾ ਕਿ ਜੇ ਕੋਈ ਰਸਤੇ ਤੇ ਤੁਰੇ ਦਲਦਲ ਹੋਵੇ ਤੇ ਬਚ ਸਕਦਾ, ਜੇ ਉਸ ਪੰਥੀ ਦੇ ਗਿਰਦੇ ਵਿੱਚ ਗੁਰੂ ਦਾ ਸ਼ਬਦ ਹੈ। ਦੂਸਰੀ ਬੇਨਤੀ, ਸੰਸਾਰ ਇੱਕ ਭਿਆਨਕ ਜੰਗਲ ਹੈ, ਤੇ ਗੁਰੂ ਨਾਨਕ ਸਾਹਿਬ ਨੇ ਬਚਨ ਵੀ ਵਰਤੇ ਨੇ, ਤੇ ਗੁਰੂ ਨਾਨਕ ਸਾਹਿਬ ਦੀ ਜੋਤ ਦਾ ਸ਼ਬਦ ਅਸੀਂ ਪੜ੍ਹਨੇ ਹਾਂ। ਜੈਤ ਸ਼੍ਰੀ ਕੀ ਵਾਰ ਦੀ ਪੌੜੀ ਕਿ ਪੌੜੀ ਮਹਾਭਿਆਨ ਉਦਿਆਨ ਨਗਰ ਕਰਮਾਨਿਆ, ਇਹ ਭਿਆਨਕ ਜੰਗਲ ਹੈ ਜਿਹਨੂੰ ਤੂੰ ਸ਼ਹਿਰ ਸਮਝੀ ਬੈਠਾ। ਹਜ਼ੂਰ ਨੇ ਇੱਕ ਸ਼ਬਦ ਵਰਤਿਆ, ਬਨ ਪਿਹਾਵਲੇ ਇੱਕ ਸਾਥੀ ਲਦਮ ਦੁੱਖ ਹਰਤਾ ਨਹਰ ਨਮ, ਕਹਿੰਦੇ ਨੇ ਜੰਗਲ ਬੜਾ ਖਤਰਨਾਕ ਹੈ, ਇਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ, ਜੇ ਇਸ ਪੰਥ ਤੇ ਇਸ ਮਾਰਗ ਤੇ ਚੱਲਣੇ ਤੇ ਦੇਖ ਗੁਰੂ ਦੇ ਚਰਨਾਂ ਵਿੱਚ ਕਿਰਦਾ ਕੀਤਾ ਹੋਵੇ ਤੇ ਚਿੱਕਰ ਕੁਝ ਨਹੀਂ ਕਹਿੰਦਾ, ਤੇ ਜੇ ਰੱਬ ਦੇ ਚਰਨਾਂ ਦਾ ਉਹਦਾ ਪੱਲਾ ਪਕੜ ਲੈ ਤੇ ਸੱਚ ਜਾਣੀ ਇਸ ਜੰਗਲ ਦੀਆਂ ਕੂਕਾਂ ਨੇ ਵੀ ਤੈਨੂੰ ਕੁਝ ਨਹੀਂ ਕਹਿ। ਹਜ਼ੂਰ ਨੇ ਸ਼ਬਦ ਵਰਤੇ ਨੇ, ਅਸੀਂ ਬਚਨੋਂ ਪੜ੍ਹਨੇ ਹਾਂ ਕਿ ਬਾਰ ਬਿਡਾਨੜੇ ਹੁੰਮਸ ਤੁੰਮਸ ਬਖਾਨੀਆਂ ਜੂਹਾਂ ਨੇ, ਜਿਸ ਰਸਤੇ ਤੇ ਅਸੀਂ ਤੁਰਨੇ ਪਏ ਆ ਚਾਰ ਚੁਫੇਰੇ ਰੁਕਾਵਟਾਂ ਨੇ। ਹੁਣ ਜੰਗਲ ਵਿੱਚ ਕੋਈ ਤੁਰਦਾ ਹੋਵੇ ਇਕੱਲਾ, ਉਹਨੂੰ ਪੁੱਛ ਕੇ ਦੇਖੋ ਉਹਦੇ ਤੇ ਬੀਤਦੀ ਕੀ, ਥਾਂ ਥਾਂ ਉਹਨੂੰ ਡਰ ਹੈ, کتے کوئی جیو خطرناک مینو کھا نہ لے تھان تھان اونو ڈر ہے کہ مینو کتے کوئی رستے وچ لٹ نہ لے تے گرو صاحب کہندے نے ایہی تاں اس پنتھ تے چلن دا وی ڈر ہے کہ جدو آپاں تورنے ہیں ہر تھان تے ایک ڈر بنیا رہندا ہے کتے اندر نو کام نہ لٹ کے لے جائے کتے اندر نو کرودھ نہ میری پت مٹی وچ رول دے کتے لالچ میرے اندر نو داغی نہ کر دے کتے موہ وچ آ کے میں پنتھ نو دا تے لا کے اپنے گھر نو نہ بھر لواں میر کری کتے میں ہنکار وچ آ کے تیرے پنتھ تو تھڑک نہ جا آخرے لٹیرے نے جڑے رستے وچ روک دے نے حضور نے شبد ورتے نے کہ بار بھی ڈانڈے امت تھمس کوکاں پیاں راہی پیسے سیتی لگڑی ڈوری نانک اند سیتی بن گا گی جدو مالک تیری لوری پکڑی تیرا لڑ پکڑیا ادو کہندے اس جنگل نے بھی کچھ نہ کیا تو ایکو جیا پنتھ مینو دے دیتا جدو میں اندر نو جت کے دلدل نو پار کر رہا جدو میں اندر نو جت کے اس جنگل نو پار کر لیا تے پھر میرے من نے کیا منع اپنی کمائی دی جت نہ کہیں پنتھ کی جیت کہے کیونکہ جن نے تینو مارگ دیتا ہے جے او پنتھ نہ دیندا تے شاید کدی تو دلدل وچو نکل دیندا جے او مارگ نہ دیندا تے شاید کدی تو جنگل وچو نکلدا نہ اے سی پنتھ کی جیت تے ایک بینتی گرو گرنتھ صاحب دی بانی وچوں حضور نے کرپا کیتی جوں جوں پنتھ دی گل کر دے گئے اس پنتھ دی جیت اندروں بھی سی اس پنتھ کی جیت سی باز مکھوں باز مکھی بھی جتنا پر میں کچھ ادھارنا عرض کرنیا چاہنا گرو کے سکھو اندروں جڑے رہ گے تے پنتھ کی جیت ضرور ہوئے گی اینو اے نہ سمجھو کہ شاید میں آج ہر گل جیڑی ہے کیول کل بھی کہہ رہے ہیں اندر نو جتو اج بھی کہہ رہے ہیں آپاں اندر نو جتیے میں کہنا گرو صاحب نے دو چیزاں دتیاں نے بھگتی تے شکتی سنت تے سپاہی تے ڈاکٹر تارن سنگھ ہونا ارتھ کیتے سن بھگتی تے شکتی نے انہوں نے تے ایک پستک ہی ہے جیڑی پوری دی پوری بھگتی تے شکتی تے انہوں نے لکھے بھگتی تے شکتی دے چیپٹر وچ جدوں انہوں نے ارتھ کیتے وہ کہندے سن لوگ پوچھتے ہیں کہ گرو گوبند سنگھ نیلے گھوڑے والے کیوں ایک بار یہ ارتھ کیتی سی لوگ پوچھتے ہیں کہ اس ویلے راجپوت گھوڑیاں تے نہیں سن چڑھتے کی اس ویلے مغل گھوڑیاں تے نہیں سن چڑھتے لوگ پوچھتے ہیں وہ چٹے باجاں والے کیوں نے شکاریاں نے تو اج بھی باج رکھے ہوئے ہیں لوگ پوچھتے ہیں وہ کلگی تے ہیریاں والے کیوں نے اج بھی کئی سادھو سنت کئی امیر وزیر وہ اپنے سراں تے مکٹ رکھ کے کلگی بھی لاندے نے ہیرے بھی لاندے نے ادو تا راجپوت راجے تے بادشاہ مغل بھی کلگی تے کیرے لاندے سن گھوڑے تے وہ بھی چڑھتے سن انہاں دے کول بھی کلگی توڑے سن گرو گوبند سنگھ ہی نیلے گھوڑے والے کیوں نے گرو گوبند سنگھ ہی کلگی تے کیرے والے کیوں نے گرو گوبند سنگھ ہی چٹے باز والے کیوں ہیں میرا خیال یہ دو شبد ساڈے پنتھ دی ویاکھیا وچ ہور سخین ہون گے وہ کہندے نے نیلا گھوڑا اصل وچ اے چن ہے بھگتی تے شکتی دا یاد رکھیں چٹا باج اے پرتیق ہے بھگتی تے شکتی دا تے جدو تو پرنے ہیرے تے کلگی کیڑی پرتیق ہے بھگتی تے شکتی دا انہاں نے پھر اینو ایکسپلین کیتا ہے وہ کہندے نے اسمان دا رنگ نیلا ہے آپاں دیکھنے ہاں تے سمندر دے پانی دا رنگ وی نیلا ہے پانی دا رنگ اصل وچ کوئی نہیں اس چن آسمان دا او پرتیبمب جا پرچھاواں اونے سمندر دے پانی نو وی نیلا دکھا دتا کہن لگے نیلا رنگ ہے وشالتا دا تے گمبھیرتا دا آکاش او دا رنگ نیلا اینا وشال ہے اونے اینی کائنات نو اپنے کلاوے وچ لے کے ٹکیا ہے کہن لگے جڑا گرو گوبند سنگھ دے پنتھ تے چلن والا پنتھی ہے او آسمان دی طرح وشال ہوندا وہ دے اندر سنکیرنتا نہیں وہ اینا کو وشال ہے ہر ایک بندے نو جی آیا کہہ سکتا ہے تے چیتے رکھیں وہ ساگر دی طرح ات دا گمبھیر ہے جنا سمندر ڈونگا ہے اینا اس پنتھ تے چلن والا پنتھی بھی ڈونگا ہے اس ڈونگے دا پار پتا ہے کی سی حضور نے بانی بھی شبد بھی ورتے نے کہن لگے سیوک ہوئے سنجید نہ ہسن روونا اینا ڈونگا ہے اینا گمبھیر ہے وہ خاصے کا رونے کا کوئی اثر نہیں ਉਹ ਕਦੀ ਵੀ ਖਾਸੇ ਤੱਕ ਕੇ ਅੰਦਰ ਨੂੰ ਖਿੰਡਾਂਦਾ ਨਹੀਂ, ਰੋਣੇ ਦੇਖ ਕੇ ਰੱਬ ਨੂੰ ਉਲਾਮੇ ਨਹੀਂ ਦਿੰਦਾ। ਨੀਲਾ ਰੰਗ ਆਕਾਸ਼ ਵਿਸ਼ਾਲਤਾ ਦਾ ਪ੍ਰਤੀਕ ਹੈ ਤੇ ਸਮੁੰਦਰ ਗਹਿਰੇਪਨ ਦਾ ਪ੍ਰਤੀਕ ਹੈ, ਦੋਨੋਂ ਭਗਤੀ ਦੇ ਚਿੰਨ੍ਹ ਨੇ ਤੇ ਘੋੜਾ ਜੋ ਹੈ ਉਹ ਸ਼ਕਤੀ ਦਾ ਚਿੰਨ੍ਹ ਹੈ। ਅੱਜ ਵੀ ਅਸੀਂ ਦੇਖਦੇ ਹਾਂ ਜਦੋਂ ਵੀ ਕੋਈ ਮਸ਼ੀਨ ਬਣਾਈ ਜਾਂਦੀ ਹੈ ਤੇ ਉਹਦੇ ਤੇ ਲਿਖਿਆ ਮਿਲਦਾ ਇਹ ਇੰਨੇ ਹੌਰਸ ਪਾਵਰ ਦੀ ਹੈ, ਉਹਦੀ ਤਾਕਤ ਨੂੰ ਘੋੜੇ ਦੇ ਤਾਕਤ ਦੀ ਗੁਣਿਆਂ ਤੇ ਮਾਪਿਆ ਜਾਂਦਾ ਹੈ। ਘੋੜਾ ਸ਼ਕਤੀ ਦਾ ਪ੍ਰਤੀਕ ਹੈ ਤੇ ਨੀਲਾ ਰੰਗ ਭਗਤੀ ਦਾ ਪ੍ਰਤੀਕ ਹੈ। ਉਹਨਾਂ ਦੂਜਾ ਬਚਨ ਕਿਹਾ, ਕਹਿਣ ਲੱਗੇ ਕਲਗੀ ਤੇ ਹੀਰਾ, ਇਹਦੇ ਅਰਥ ਕੀ ਨੇ? ਕਲਗੀ ਜਦੋਂ ਵੀ ਦੇਖੋਗੇ ਬਹਾਦਰਾਂ ਦੇ ਸਿਰਾਂ ਦੀ ਉਹ ਸ਼ੋਭਾ ਹੈ, ਤੇ ਹੀਰਾ ਸ਼ਬਦ ਕਿਉਂ ਕਿਹਾ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ ਉਹ ਸ਼ਬਦ ਕੇਵਲ ਬੋਲ ਨੇ। ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਸ਼ਬਦ ਵੈਸੇ ਜੀ ਕੱਲ ਨੂੰ ਪਰਸੋਂ ਵਿਆਖਿਆ ਕਰਾਂਗੇ ਖਾਲਸੇ ਦੇ ਬੋਲ ਬਾਲੇ, ਹੁਣ ਸ਼ਬਦ ਕੇਵਲ ਬੋਲ ਨੇ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਨੂੰ ਹੀਰਾ ਵੀ ਕਿਹਾ, ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਨੂੰ ਰਤਨ ਵੀ ਕਿਹਾ, ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਨੂੰ ਮੋਤੀ ਵੀ ਕਿਹਾ। ਮੈਂ ਦੋ ਤਿੰਨ ਪ੍ਰਮਾਣ ਦੇ ਕੇ ਅੱਗੇ ਚੱਲਣਾ ਵਾ। ਅਸੀਂ ਜਦੋਂ ਸ਼ਬਦ ਦੀ ਗੱਲ ਕਰਦੇ ਹਾਂ ਤੇ ਕਹਿੰਦੇ ਹਾਂ ਗੁਰ ਕਾ ਸ਼ਬਦ ਰਤਨ ਹੈ, ਹੀਰਾ ਜਿੱਤ ਜੜਾਓ। ਗੁਰੂ ਅਮਰਦਾਸ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਭਗਤ ਕਬੀਰ ਜੀ ਕਹਿੰਦੇ ਨੇ ਕਿ ਹੀਰਾ ਹੱਥ ਚੜਿਓ ਨਿਰਮੋਲਕ ਛੂਟ ਗਈ ਸੰਸਾਰੀ। ਗੁਰੂ ਰਾਮਦਾਸ ਕਹਿੰਦੇ ਨੇ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰੇ ਮੱਥਾ। ਹੁਣ ਰਤਨ, ਹੀਰਾ, ਮੋਤੀ, ਮਾਣਕ, ਰਤਨ, ਇਹਨਾਂ ਦੇ ਅਰਥ ਕੀ ਨੇ? ਅਸਲ ਵਿੱਚ ਜਿਤਨੇ ਵੀ ਇਹ ਸ਼ਬਦ ਵਰਤੇ ਨੇ, ਹੀਰਾ ਹੋਵੇ, ਰਤਨ ਹੋਵੇ, ਮੋਤੀ ਹੋਵੇ, ਇਹ ਸਾਰੇ ਪ੍ਰਤੀਕ ਨੇ ਭਗਤੀ ਦਾ। ਜਦੋਂ ਤੂੰ ਕਹਿੰਦਾ ਕਲਗੀ ਹੀਰਿਆਂ ਵਾਲਾ, ਹੀਰਾ ਪ੍ਰਤੀਕ ਹੈ ਗੁਰੂ ਗੋਬਿੰਦ ਸਿੰਘ ਦੇ ਅੰਦਰ ਦੀ ਭਗਤੀ ਦਾ, ਤੇ ਕਲਗੀ ਪ੍ਰਤੀਕ ਹੈ ਸ਼ਕਤੀ ਦੀ। ਕਲਗੀ ਤੇ ਹੀਰੇ ਨੇ ਆਪਾਂ ਕਹਿੰਦੇ ਹਾਂ, ਹੀਰਿਆਂ ਜੜੀ ਕਲਗੀ, ਤੇ ਜਦੋਂ ਅਸੀਂ ਕਹਿੰਦੇ ਹਾਂ ਚਿੱਟਾ ਬਾਗ, ਉੱਥੇ ਮੇਰੇ ਕਿਰਪਾਲੂ ਦਾਤੇ ਨੇ ਮਿਹਰ ਕੀਤੀ। ਬਾਗ ਸ਼ਿਕਾਰੀ ਪੰਛੀ ਹੈ, ਚਿੱਟਾ ਰੰਗ ਇਹ ਸੁਲਾ ਦਾ ਪ੍ਰਤੀਕ ਹੈ। ਇਹਦਾ ਅਰਥ ਹੈ ਕਿ ਇਹਦੇ ਬਾਜ ਉਹ ਨਹੀਂ ਕਿ ਜਿਹੜੇ ਕੇਵਲ ਮਾਰਨ ਤੁਰਦੇ ਨੇ, ਇਹਦੇ ਕੋਲ ਚਿੱਟਾ ਬਾਜ ਹੈ। ਜੇ ਜ਼ੁਲਮ ਕਰੇਗਾ ਤੇ ਪੰਜਿਆਂ ਨਾਲ ਨੋਚ ਵੀ ਸਕਦਾ ਹੈ, ਤੇ ਜੇ ਤੂੰ ਕਿਤੇ ਸੁਲਾ ਦਾ ਹੱਥ ਵਧਾਏਗਾ। ਚਿੱਟਾ ਰੰਗ ਸ਼ਾਂਤੀ ਦਾ ਪ੍ਰਤੀਕ ਹੈ, ਸੱਚ ਜਾਣੀ ਇਹ ਬਾਜਾਂ ਵਾਲਾ ਚਿੱਟੇ ਰੰਗ ਲੈ ਕੇ ਸੁਲਾ ਕਰਨ ਨੂੰ ਵੀ ਤਿਆਰ ਹੈ, ਪਰ ਸ਼ਰਤ ਕਿ ਇਹ ਕਪਟ ਨਾ ਚੱਲੇ। ਮੈਂ ਜਿਹੜੀ ਬੇਨਤੀ ਕਰਨੀ, ਦੇਖੋ ਕੇਵਲ ਇਹ ਨਾ ਸਮਝਿਓ, ਮੈਂ ਕੱਲ ਪਰਸੋਂ ਦਾ ਡਰਨਾ ਕਿ ਗੁਰੂ ਗ੍ਰੰਥ ਸਾਹਿਬ ਉੱਚੀ ਉੱਚੀ ਤੇਰੀ ਹਜ਼ੂਰੀ ਵਿੱਚ ਬੋਲੀ ਜਾਣਾ, ਪਰ ਮੇਰ ਕਰੀ ਕਿਤੇ ਇਹਨਾਂ ਬੋਲਾਂ ਤੋਂ ਮੈਂ ਨਾ ਥਿੜਕੀਆਂ। ਦੇਖੋ ਬੋਲਣਾ ਬਿਲਕੁਲ ਸੌਖਾ ਹੈ, ਇੱਕ ਪਾਸੜ ਮੈਂ ਕਹੀ ਜਾਣਾ, ਤੁਸੀਂ ਸੁਣਨਾ ਹੀ ਸੁਣਨਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਪੰਥ ਤੇ ਚੱਲਣ ਵਾਲਿਆ ਕਦੀ ਨਾ ਭੁੱਲੀ, ਤੇਰੀ ਪੰਥ ਦੀ ਜਿੱਤ ਹੋਵੇਗੀ ਜ਼ਰੂਰ, ਪਰ ਆਪਣੇ ਅੰਦਰ ਨੂੰ ਕਦੀ ਸ਼ਬਦ ਤੋਂ ਤੋੜੀ ਨਾ, ਬਾਣੀ ਤੋਂ ਤੋੜੀ ਨਾ। ਮੈਂ 5-6 ਉਦਾਹਰਨਾਂ ਦੇਣੀਆਂ ਚਾਹੁੰਦਾ ਇਸ ਸੰਬੰਧੀ, ਖੈਣ ਭਾਵੇਂ ਉਹ ਦੁਨਿਆਵੀ। ਆ ਬਿਜਲੀ ਦੇ ਬਲਬ ਚੱਲਦੇ ਨੇ, ਇਹ ਕਿੱਥੋਂ ਬਿਜਲੀ ਤੇ ਆਉਂਦੀ? ਇੱਕ ਬਲਬ ਵਿੱਚ ਛੋਟੀ ਜਿਹੀ ਤਾਰ ਹੈ, ਫਿਲਾਮੈਂਟ ਦੀ ਛੋਟੀ ਜਿਹੀ ਤਾਰ ਹੈ। ਬਲਬ ਦੀ ਆਪਣੀ ਹਸਤੀ ਕੀ ਹੈ? ਬਲਬ ਚਾਨਣ ਦਿੰਦਾ ਪਿਆ ਸਾਨੂੰ ਸਾਰਿਆਂ ਨੂੰ, ਰਾਤ ਹਨੇਰੇ ਵਿੱਚ ਸਾਨੂੰ ਮਾਰਗ ਦੱਸਦਾ ਹੈ, ਪਰ ਬਲਬ ਇਹ ਕਦੀ ਵੀ ਭੁੱਲੇ ਨਾ ਕਿ ਉਹਦੇ ਇਕੱਲੇ ਦੀ ਹਸਤੀ ਨਹੀਂ, ਉਹ ਕਿਸੇ ਦੇ ਰਾਹ ਦਾ ਚਾਨਣ ਤਾਂ ਬਣਦਾ ਜੇ ਕਿਸੇ ਪਾਵਰ ਹਾਊਸ ਨਾਲ ਜੁੜਿਆ ਹੋਇਆ। ਪੰਥ ਕੀ ਜੀਤ ਕਿਵੇਂ ਹੋਵੇਗੀ? ਬਲਬ ਚਾਨਣ ਦਿੰਦਾ। ਮੈਂ ਸਿਰਫ ਇੱਕ ਉਦਾਹਰਨ ਲਈਏ, ਛੋਟੀ ਜਿਹੀ ਤਾਰ ਬਲਦੀ ਏ ਤੇ ਰੰਗ ਜਿਹੜਾ ਮਰਜ਼ੀ ਬਲਬ ਦੇ ਉੱਤੇ ਹੋਵੇ, ਉਹੋ ਜਿਹਾ ਰੰਗ ਬਖੇਰਦੀ ਪਈ ਏ ਰੋਸ਼ਨੀ। ਗੁਰੂ ਕੇ ਸਿੱਖੋ, ਉਸ ਬਲਬ ਕਿਸੇ ਨਾਲ ਉਹਦਾ ਕਰੰਟ, ਉਹ ਕਰੰਟ ਨਾਲ ਕਨੈਕਸ਼ਨ ਉਹਦਾ ਕਿਤੇ ਜੁੜਿਆ, ਉਹ ਕਰੰਟ ਉਹਨੂੰ ਕਿਤੇ ਪਾਵਰ ਹਾਊਸ ਤੋਂ ਮਿਲਦਾ ਪਿਆ। ਤੇ ਜੇ ਬਲਬ ਇਹ ਕਹਿ ਕਿ ਮੈਨੂੰ ਪਾਵਰ ਹਾਊਸ ਦੀ ਲੋੜ ਨਹੀਂ, ਮੈਂ ਕੀ ਕਰੰਟ ਦੀ ਪਰਵਾਹ ਕਰਨਾ, ਮੇਰੀ ਆਪਣੀ ਹਸਤੀ ਏ, ਬਲਬ ਇਹ ਕਦੀ ਵੀ ਭੁੱਲੀ ਨਾ, ਤੇਰੀ ਹਸਤੀ ਤਾਂ ਏ ਜੇ ਕਰੰਟ ਤੇ ਪਾਵਰ ਹਾਊਸ ਨਾਲ ਜੁੜਿਆ, ਤੇ ਜਿੱਦਣ ਉਹਦੇ ਤੋਂ ਤੂੰ ਤੋੜ ਵਿਛੋੜਾ ਕਰ ਲਿਆ, ਕੱਲਾ ਤੁਰਿਆ ਫਿਰੀ ਤੇਰੇ ਕੋਲ ਰੋਸ਼ਨੀ ਰਹਿਣੀ ਕੁਝ। ਪੰਥ ਕੀ? ਗੁਰੂ ਕੇ ਸਿੱਖਾਂ, ਤੂੰ ਲੋਕਾਂ ਲਈ ਚਾਨਣ ਮੁਨਾਰਾ ਬਣਨਾ ਹੈ, ਤੂੰ ਡਿੱਗਦਿਆਂ ਨੂੰ ਚਾਨਣ ਦੇਣਾ ਹੈ, ਤੇਰੇ ਕੋਲ ਆਏ ਹੋਏ ਨੇ ਮਾਰਗ ਮੰਗਣਾ ਹੈ। ਇਸ ਪੰਥ ਦੀ ਜੀਤ ਚਾਹਣ ਵਾਲੇ ਸਿੱਖਾਂ, ਕਦੀ ਵੀ ਇਹ ਨਾ ਲੈ ਆਵੀ ਕਿ ਮੇਰੇ ਆਪਣਾ ਸਭ ਕੁਝ ਹੈ। ਦੇਖ ਗੁਰੂ ਸ਼ਬਦ ਦਾ ਕਰੰਟ ਤੇਰੇ ਵਿੱਚ ਆਉਂਦਾ ਹੈ, ਸ਼ਬਦ ਰੱਬ ਦੇ ਘਰ ਦੀ ਗੱਲ ਕਰਦਾ ਹੈ। ਜੇ ਸ਼ਬਦ ਉਸ ਪਾਵਰ ਹਾਊਸ ਤੋਂ ਆ ਰਿਹਾ ਹੈ ਤੇ ਸ਼ਬਦ ਤੇਰੇ ਅੰਦਰ ਵਰਤਦਾ, ਸ਼ਬਦ ਵੀ ਜੁੜਿਆ ਰਿਹਾ ਤੇ ਸੱਚ ਜਾਣੀ ਪੰਥ ਕੀ ਜੀਤ ਜ਼ਰੂਰ ਹੋਵੇ। ਜੇ ਪਾਵਰ ਹਾਊਸ ਨਾਲੋਂ ਜੇ ਕਰੰਟ ਨਾਲੋਂ ਆਪਣਾ ਨਾਤਾ ਤੋੜਦੇ ਹਾਂ ਤੇ ਕਦੀ ਵੀ ਤੇਰੇ ਅੰਦਰ ਨੂੰ ਟਿਕਾ ਨਹੀਂ। ਮੈਨੂੰ ਅੱਲਾ ਯਾਰ ਖਾਂ ਜੋਗੀ ਦੇ ਸ਼ਬਦ ਚੇਤੇ ਆਏ। ਉਹ ਕਹਿੰਦਾ ਜਦੋਂ ਖਤੂਰ ਨੇ ਸਰਸਾ ਨਦੀ ਅਜੇ ਪਾਰ ਕਰਨੀ ਤੇ ਧੰਨ ਗੁਰੂ ਗੋਬਿੰਦ ਸਿੰਘ ਉਸ ਵੇਲੇ ਜਪਜੀ ਦਾ ਪਾਠ ਕੀਤਾ, ਆਸਾ ਕੀ ਵਾਰ ਦਾ ਕੀਰਤਨ ਕੀਤਾ ਤੇ ਜਿਹੜੀ ਉਹਨੇ ਇੱਕ ਤੁੱਕ ਕਹੀ, ਮੈਂ ਕਹਿੰਦਾ ਉਸ ਤੁੱਕ ਵਿੱਚ ਕਿੰਨੀ ਵੱਡੀ ਪੰਥ ਦੀ ਗੱਲ ਕਰ ਗਿਆ। ਉਹ ਕਹਿੰਦਾ ਜਪਜੀ ਕਾ ਜਾਪ ਉਸ ਗੜੀ ਕਰਨਾ ਜ਼ਰੂਰ ਥਾ। ਇਹ ਜ਼ਰੂਰੀ ਹੈ ਪਾਵਰ ਹਾਊਸ ਨਾਲ ਜੁੜਿਆ ਜਾਏ। ਸਿੱਖ ਜੇ ਅੰਮ੍ਰਿਤ ਵੇਲੇ ਉੱਠ ਕੇ ਜੁੜਦਾ ਨਹੀਂ ਨਾ, ਸੱਚ ਜਾਣੋ ਸਾਰਾ ਦਿਨ ਰੁੱਖਾਪਣ ਰਹਿੰਦਾ, ਸਾਰਾ ਦਿਨ ਅੰਦਰ ਖਿੰਡਾਓ ਵਿੱਚ ਰਹਿੰਦਾ। ਜਦੋਂ ਅਸੀਂ ਅੰਦਰੋਂ ਸੁੱਕ ਜਾਂਦੇ ਹਾਂ ਨਾ, ਉਦੋਂ ਸੱਚ ਜਾਣੋ ਸਾਨੂੰ ਘਰ ਦੇ ਜੀਅ ਵੀ ਚੰਗੇ ਨਹੀਂ ਲੱਗਦੇ, ਉਸ ਦਿਨ ਕੰਮ ਤੇ ਗਏ ਕੋਈ ਬੰਦੇ ਵੀ ਚੰਗੇ ਨਹੀਂ ਲੱਗਦੇ, ਉਸ ਦਿਨ ਖਾਣਾ ਵੀ ਚੰਗਾ ਨਹੀਂ ਲੱਗਦਾ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸਰਸਾ ਦੇ ਕਿਨਾਰੇ ਰੁਕੇ ਨੇ, ਜਪਜੀ ਕਾ ਜਾਪ ਉਸ ਗੜੀ ਕਰਨਾ ਜ਼ਰੂਰ ਥਾ, ਅਗਲੀ ਤੋਕੇ ਪੜ੍ਹ ਕੇ ਗੁਰੂ ਗ੍ਰੰਥ ਕੋ ਵਰਨਾ ਸਰੂਰ ਥਾ। ਸਰੂਰ ਦਰ ਤੇ ਕਰੰਟ ਲੈਣਾ, ਸਰੂਰ ਦਰ ਤੇ ਆਪਣੇ ਅੰਦਰ ਸ਼ਕਤੀ ਨੂੰ ਭਰਨਾ। ਕਹਿਣ ਲੱਗੇ ਜਪਜੀ ਨੂੰ ਤੇ ਗੁਰੂ ਗ੍ਰੰਥ ਨੂੰ ਪੜ੍ਹਨਾ ਹੈ, ਅੰਦਰ ਸਰੂਰ ਆਵੇ, ਇਸੇ ਸਰੂਰ ਨੂੰ ਲੈ ਕੇ ਚਮਕੌਰ ਦੀ ਗੜੀ ਵਿੱਚ ਲੜਨਾ ਹੈ ਤੇ ਲੜਨ ਤੋਂ ਬਾਅਦ ਉੱਥੇ ਆਵਾਜ਼ ਆਉਣੀ ਹੈ ਪੰਥ ਕੀ ਜੀਤ। ਧਿਆਨ ਦਿਆ ਜੀ, ਪਹਿਲੀ ਉਦਾਹਰਨ, ਬਲਬ ਰੋਸ਼ਨੀ ਤਾਂ ਦਿੰਦਾ ਹੈ ਜੇ ਕਰੰਟ ਤੇ ਪਾਵਰ ਹਾਊਸ ਨਾਲ ਜੁੜੀਏ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਕੁਝ ਕੁ ਪ੍ਰਮਾਣ ਖੋਰ ਦਿੱਤੇ ਨੇ, ਕਦੀ ਤੱਕਿਓ ਅੰਦਰੋਂ ਜੁੜੇ ਹੋਏ। ਇੱਕ ਸ਼ਬਦ ਅਸੀਂ ਪੜ੍ਹਨੇ, ਮੈਂ ਇੱਕ ਦਿਨ ਪੜ੍ਹ ਰਿਹਾ ਸੀ ਇੱਕ ਸੱਜਣ ਵਿਦਵਾਨ ਦੇ ਕੋਲ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸਿੱਖਾਂ ਸਵਾਲ ਕੀਤਾ ਸੀ ਤੇ ਕਹਿਣਾ ਵਿੱਚ ਕੋਈ ਹਚਕਚਾਹਟ ਨਹੀਂ, ਪੁੱਛਿਆ ਦਾਤਾ ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋਵੇਗੀ ਤੇ ਪੰਥ ਦਾ ਵਾਧਾ ਕਿਵੇਂ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਦਾ ਅੱਗੋ ਪੁੱਤਰ ਸੀ ਡਾਕਟਰ ਨੇਕੀ ਨੇ, ਇਹਨੂੰ ਅਰਦਾਸ ਦੀ ਇਸ ਚੈਪਟਰ ਵਿੱਚ ਕੋਟ ਵੀ ਕੀਤਾ। ਡਾਕਟਰ ਜੋਗਿੰਦਰ ਸਿੰਘ ਹੋਣਾ ਅਰਦਾਸ ਦੀ ਪਰੰਪਰਾ ਤੇ ਲਿਖਿਆ, ਉਹਨਾਂ ਵੀ ਥੋੜੀ ਜਿਹੀ ਝਲਕ ਦਿੱਤੀ, ਸ਼ਬਦ ਦਿੱਤੇ। ਕਹਿਣ ਲੱਗੇ ਪੰਥ ਦਾ ਵਾਧਾ ਤੇ ਚੜ੍ਹਦੀ ਕਲਾ ਕਿਵੇਂ ਹੋਵੇ। ਮੈਂ ਕਹਿੰਦਾ ਅੱਜ ਉਹ ਬਿਲਕੁਲ ਢੁਕਦਾ ਹੈ। ਕਹਿਣ ਲੱਗੇ ਪੰਥ ਗੁਰੂ ਕਾ ਹੈ, ਗੁਰੂ ਦੇ ਬਣੇ ਕੇ ਵਾਧਾ ਵੀ ਹੋਵੇਗਾ ਤੇ ਚੜ੍ਹਦੀ ਕਲਾ ਵੀ ਹੋਵੇਗੀ, ਪਰ ਨਾਲ ਇੱਕ ਗੱਲ ਕਿ ਰੌਲੇ ਦੇ ਸਿੱਖਾਂ ਤੋਂ ਬਚਿਓ। ਸ਼ਬਦ ਵਰਤਿਆ ਰੌਲੇ ਦੇ ਸਿੱਖਾਂ ਤੋਂ ਡਰਨਾ, ਉੱਥੇ ਤੋਕੇ ਲਿਖੀਏ, ਕਿਉਂਕਿ ਜਦੋਂ ਕਿਸੇ ਦੇ ਅੰਦਰ ਪਰਮਾਤਮਾ ਦੀ ਭਗਤੀ ਨਾ ਹੋਵੇ ਉਦੋਂ ਬੰਦਾ ਜਿਉਂਦਾ ਹੀ ਡਰਾਵਣਾ ਬਣ ਜਾਂਦਾ। ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਜਿਹਨੇ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ, ਮਾਂ ਦੀ, ਬਾਪ ਦੀ, ਭਰਾਵਾਂ ਦੀ, ਸਮਾਜ ਦੀ, ਪੁਜਾਰੀ ਦੀ, ਹਾਕਮ ਦੀ, ਪਰ ਜਦੋਂ ਕੋਈ ਰੌਲੇ ਤਾਂ ਮਿਲਿਆ, ਜਦੋਂ ਕੋਈ ਰੱਬ ਦੀ ਭਗਤੀ ਤੋਂ ਖਾਲੀ ਮਿਲਿਆ, ਉਹਨੇ ਸ਼ਬਦ ਵਰਤੇ ਐਸੇ ਲੋਕਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ ਚਿੰਤੇ ਸਦਾ ਡਰਾਨੇ ਰਹੀਏ। ਕਹਿਣ ਲੱਗੇ ਰੌਲੇ ਦਿਆਂ ਸਿੱਖਾਂ ਤੋਂ ਡਰ ਕੇ ਰਿਹੋ, ਕਿਉਂ? ਕਹਿਣ ਲੱਗੇ ਉਹ ਰੌਲਾ ਪੰਥ ਦਾ ਪਾਣਗੇ, ਅੰਦਰੋਂ ਟੁੱਟੇ ਹੋਣਗੇ। ਹਜ਼ੂਰ ਦੇ ਸ਼ਬਦ ਸਨ। ਧੰਨ ਗੁਰੂ ਗ੍ਰੰਥ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ ਤੇ ਅਸੀਂ ਇੱਕ ਤੁੱਕ ਆਮ ਤੌਰ ਤੇ ਕਹਿੰਦੇ ਹਾਂ। ਜਦੋਂ ਵੀ ਖਲੋਨੇ ਆ ਅਸੀਂ ਕਹਿੰਦੇ ਹਾਂ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਜੁਗਤ ਪੰਥ ਦੇ ਕੋਲ ਹੈ, ਜਾਂ ਕਿਹਾ ਜਾਂਦਾ ਹੈ ਪੰਥ ਦੇ ਰੂਪ ਹੈ ਜੋਤ ਗੁਰੂ ਗ੍ਰੰਥ ਸਾਹਿਬ ਦੀ ਹੈ। ਤੇ ਮੇਰੇ ਮਨ ਵਿੱਚ ਗੁਰੂ ਅਰਜੁਨ ਦੇਵ ਜੀ ਦਾ ਇੱਕ ਸ਼ਲੋਕ ਸਾਹਮਣੇ ਆਇਆ ਤੇ ਜੇ ਆਪਾਂ ਕੱਲੀ ਦੇਹ ਦੀ ਗੱਲ ਕਰੀ ਜਾਈਏ, ਅੰਦਰ ਜੋਤ ਨਾ ਹੋਵੇ ਤੇ ਦੇਹ ਦੀ ਕੀਮਤ ਕੀ ਹੈ। ਅਸੀਂ ਸਾਰੇ ਸਵੀਕਾਰ ਕਰਨੇ ਆ ਨਾ ਕਿ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਦੇਹ ਪੰਥ ਹੈ, ਜਾਂ ਸ਼ਬਦ ਪ੍ਰਗਟ ਗੁਰਾਂ ਕੀ ਦੇਹ ਵੀ ਕਹਿੰਦੇ ਆ ਕਿ ਪੰਜ ਗੁਰੂ ਕੀ ਦੇਹ ਗੁਰੂ ਕੇ ਸਿੱਖੋ। ਜੇ ਦੇਹ ਵਿੱਚ ਜੋਤ ਚਲੀ ਜਾਏ, ਨਿਕਲ ਜਾਏ, ਉਸ ਦੇਹ ਨੂੰ ਕੋਈ ਗਲੇ ਨਾਲ ਨਹੀਂ ਲਾਂਦਾ ਤੇ ਇਸ ਗੱਲ ਨੂੰ ਮੰਨ ਕੇ ਤੁਰ ਪਈਏ ਕਿ ਸ਼ਬਦ ਜੋਤ ਹੈ, ਸਰੀਰ ਵਿੱਚ ਜੇ ਸ਼ਬਦ ਟਿਕੇਗਾ ਤੇ ਦੇਹ ਦੀ ਕੀਮਤ ਰਹੇਗੀ। ਸੱਚ ਜਾਣੋ ਜੇ ਜਿੰਦ ਨਿਕਲ ਜਾਏ ਤੇ ਦੇਹ ਨੂੰ ਲੋਕ ਸਾੜਦੇ ਨੇ। ਜਿੱਦਣ ਪੰਥਾ ਅੰਦਰੋਂ ਗੁਰੂ ਕਾ ਸ਼ਬਦ ਨਿਕਲ ਗਿਆ, ਸਤਿਕਾਰ ਤੇਰਾ ਵੀ ਕੋਈ ਨਹੀਂ ਹੈ, ਜ਼ਰੂਰੀ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਟਿੱਚਰ ਵਸੈ ਸੁਖੇਲੜੀ, ਜਿੱਚਰ ਸਾਥੀ ਨਾ। ਭਾਵੇਂ ਇਹਦੇ ਅਰਥ جند دے تے شریر دے نے اونی دیر تک کایا تو سکھی ہے جنی دیر تک تیرے اندر جوت وردی پئی ہے جس دن تیرے اندر جوت نکل گئی کسے نے تینو جی آیا نہیں کہنا جنہ اندراں وچوں جوت نکل جائے وہ سپنے وچ وی تن دیکھن نوں گھر دے جی پروان نہیں ہوندے پیار نہیں ہوندے چچر وسا سہیلڑی جچر ساتھی نال جا ساتھی اٹھی چلیا تا کوئی نہ پوچھے تیری بات جچر وسیا کنت کر جیو جیو سب کا ہاتھ کہن لگے ٹچر وسن سویلڑی جتر ساتھی نال جا ساتھی اٹھ چلیا تا تن کھاکو رال جچر وسیا کنت کر جیو جیو سب کا ہاتھ جنی دیر تک اندر جوت ہے سارے جی جی کہن گے جا اٹھی چلسی کنتڑا تا کوئی نہ پوچھے تیری بات جدن اندرو جوت چلی گئی شریرہ تیری کسے نے بات نہیں پوچھنی کہ گرو کے دولے پنتھا تیری قدر ہوئے گی تیرے پنت کی جیت ہوئے گی پر کلی دے دا کچھ نہیں بننا جنی دیر تک اندر جیو کنت نہیں بسدا او کنت ہے گرو کا شبد او کنت ہے گرو کی بانی اندر شبد ہوئے گا تے جیت ضرور ہوئے گی تیسرا پرمان میں عرض کرنا چاہنا پنت کی جیت سبندی گرو گرنتھ صاحب چک بچن آیا ہے دیکھو اے شبد میرے گرو نانک صاحب دے شلوک وارہ تے ودیت وچوں کہندے نے پانی دی چیل بھری ہووے جا سروور پانی دا بھریا ہے تے او دے کول بہن نوں کئی واری چت کردا ہے جدوں بندہ اندروں کلپیا ہووے نا تے کئی واری او دا دل کردا ہے میں کتے اکانت وی جا کے پانی دے کنڈے تے بواں کتے اکانت وچ پانی دا کنارا مینوں مل جائے پر چیتے رکھو گندے چھپڑاں دے نیڑے کدی کوئی نہیں جا کے بہندا اندر پنت کی جیت ہووے گی گرو صاحب کہندے نے سروور پانی دا بھریا ہے او دے وچ کول دے پھل کھڑے نہیں تے لوگ شانتی چاہن والے انہاں سروور دے کنارے آ کے بہندے نے کیونکہ ایک تا انہاں نوں پانی وچ نرملتا ہی ملدی ہے تے دوجا انہاں نوں پانی وچوں کھیڑا پیا ملدا ہے کھڑے پھلاں نوں دیکھ کے کھڑدے نے تے نرملتا ہی نوں دیکھ کے انہاں دے اندر نوں ٹکا ملدا ہے اصل وچ ہر چیز جیڑی بندے دے اندر دی بھوکھے کئی وجہ باہر مکھی برکی تو ملے تے بندہ جیڑا او ٹک جاندا ہے میں کئی واری بےنتی کرنا ہونا بچہ چھوٹا جا روندا ہوئے تے اکو دم تسی لائٹ بال دیو تے روندا بچہ چپ کر جاندا ہے روندا ہوئے بچہ او دے کول کوئی تسی دو چیزاں نوں ٹکرا کے آواز پیدا کرو ناد پیدا کرو کھڑکان دی دیر ایک گھنٹی بجاؤ تے بچہ اکو دم چپ کر جاندا ہے چمچائی کولی نہ لا کے کھڑکاؤ تے روندا بچہ چپ کردا ہے کیوں سیانے کہندے نے اصل وچ او کسے چانن نال جڑیا ہے جدوں خمیرے نوں دیکھدا ہے کلپدا ہے او دے سامنے بتی بلے تے بتی نوں کنی دیر تک نیند نال تکدا ہے کہندے نے ایویں نہ سمجھی بچہ دیکھدا ہے او کسے اندر دے پرکاش دی بھوک رکھ کے دیکھدا پیا میرے اندر چانن ہوے جدوں باہروں ناد سنائی دے کوئی بھی باز آواز دے وے تے بچہ چپ کر جاندا ہے کہندے نے اصل وچوں باہر دے ناد نوں سندا ہے او دے اندر کسے ناد سن دی بھوک ہے حقیقت ہے پانی دا سروور نرمل ہووے تے نرپل تائی دی جھلک ساڈے اندر نوں شانت کرے گی تے کھڑے کوئی پھل ہون او اندر دے کھیڑے دی گل کرن گے گرو صاحب کہندے نے سروور پانی دا بھریا ہے نرمل تائی اے اندر کھیڑا وی ہے لوک کناریاں تے بیٹھے نہیں تے جدوں کچھ دنوں تو بعد سروور نوں تکے پانی دے وچوں بدبو پئی آؤں پھل سڑ چکے نے مکھیاں تے مچھر پہ منڈراندے نے تے کول کھلو کے گرو گرنتھ صاحب دی بانی دا اے شلوک کول کھلو کے کہندے نے پبر توں ہریاولا پبر در تے او سونے سروور کدی تیرے کول ہریاول سی کبلا کنچن ون تیرے شریر دے وچوں سنہری رنگ پہ دسدے سن کول پھلاں دے مینوں اج سمجھ نہیں پیندی اگے دوروں لوگ تیرے کول بیٹھ کے سگندھی لیندے سن تیرے کول بہنا گھنٹیاں بتی چنگا سمجھدے سن اج لوگ تیرے تو کنے میل جا کئی دور پینڈا کر کر کے جاندے پئے نے اگے نیڑے ٹکدے سن اج دور کیوں اگے نرملتائی سی اج میلا کیوں اگے کھیڑے سن اج اداسی کیوں تے اگو سروور دا اتر سی ست گرو اصل وچ میں کسے سومے نال جڑیا سا जिन्नी देर तक मेरे अंदर पानी का संचार रहा, जिन्नी देर तक मेरे अंदर पानी आंदा रहा, उन्नी देर तक खेड़े ते निर्मलता आई सी। जिस दिन का पानी नालों संबंध टुट गया, जो अपने नालों संबंध टुट जाए उदो मलीनता से बदबू आ ही जाती है। पंथ की जीत चाहना गुरु के सिखा, उस सरोवर तो कुछ सिख देख तेरे को निर्मलता ही होगी, तेरे को अंदर का खेड़ा होगा, ते लंघन वाले शांति मिले। प्रोफेसर पूरन सिंह ने बड़े सोहने शब्द कहे सन, वो कहते ने असि भाई तारू सिंह नू केवल समझने हैं, ओदी खोपड़ी उतरी। वो कहता वो खालसा सी जिथों लंघ जाता सी, लोग खालसा पंथ से चलन लग पेंदे सन। उन्हें एक शब्द वरत्या, वो सादा जा सिख सी, आगू नहीं सी। तुहानू पता है किरति सिख है, हल वाहण वाला सिख है, घर काम करदा है। पर कहिंदे ने जदों वो प्रभात वेले अपनी उस कच्ची जी कुली विच चौंकड़ा मार के नेत्र बंद करके अपने प्रभु का चिंतन ओदा बिरध ओदी इबादत करदे सन, ते बाहर निकलदा सी ओदे खेड़े नू देख के कई उदासे कोई अंदर भी खेड़े विच आ जांदे सन। हकीकत है जदों इस पंथ ते कोई चले जीत जरूर होवेगी। जे किते बाबे नानक दे शब्द पढ़िए, कह लगे पब्बर तू हरियावला कवला कंचन वन, कह दोखड़े सड़ियों हैं काली होई आ देहरी, नानक मैं तन भंग ते अगो उतरे जाना पानी ना लहा, जै सेती मेरा संग जित जिथे तन पर फड़े चढ़े चवगण वन। कह लगे करिए की के जिदे नाल जुड़िया सा जिदन दा ओदे नाल टुट गया, अंदर दे खेड़े चले गए ने। जे गुरु का सिख अंदरों शब्द नाल जुड़ेगा, सच जानो निर्मलता ही ते खेड़े जरूर रहेंगे। मैं एक बेनती होर आप जी दे चरणा विच करनी, देखो चुंबक विच अंदर खिच है। कई बार असि कहने कि गुरु पंथ की सार नहीं लेंदे पे, वैसे तो पुराने सिखां ने जो उन्हों का अमली जीवन सी ना, 18वीं सदी की एक कविता है कबीते, वो आप जी दे समक्ष अर्ज करा, फिर आना अपने विषय वल परत के। कहिंदे ने जदों साडे बच्चियां दे टुकड़े कीते गए, जदों साडे बजुर्गां नू चुरस्तियां विच खलार के उन्हां नू शहीद कीता गया, जदों साडियां बीबियां माइयां भैणां ने पुत्तरां दियां आंदरां झोली विच पा के शाम नू इह शब्द कहे सन, गुरु कलगी वालिया तेरी मेर नाल चार पैण पैर सुख दा बतीत होया है, रात आई अपनी याद ते भाणे विच रख के सुख नाल बतीत कर ले। सच जानो इस पंथ ने शब्द क्यों कह दिते कि चार पैर सुख नाल दिन लंघे है, चार पैर रात बतीत आई सुख नाल बतीत होवे। असल विच इस पंथ नू उदो ही सिखा दिता सी पहले जामे विच जदों सिख भाई लैणे ने कहा सी, जिन्नी बतीत होई तेरी रजा विच लंघीए, जिन्नी को रहिंदी है रात अपने भाणे विच कढ लो। इहदी बुनियाद सी हो उथे उन्हां ने शब्द वरते, जदों बच्चियां दे गले विच उन्हां दे बच्चियां दे खार सन, उथे फिर एक बजुर्ग ने कविता लिखी। ते मैं कहना गुरु गोबिंद सिंह उस कविता विच गिला नहीं, अज भी एक बेनती करने आ दाता, तेरे पंथ ते चलण वालियां दी जित बख्श। तेरे पंथ ना रहा ते गुरु ग्रंथ की गल कौन करेगा। उन्हें शब्द वरते सन उस कविता नु सुनियो, कह लगे श्री गुरु गोबिंद सिंह हाथ जोर जोर कहूं आपके वचन की प्रतीत कौन मानेगा। मैं कहना एक पंथ दर्दी का अंदर सी, ते अज भी जदों किते इकला सिख बहिंदा है तरासदी देखदा है, अंदरों हौका भर के कहिंदा है दाता सच्चियां दा बोलबाला कदों होवेगा। उन्हें शब्द वरते के श्री गुरु गोबिंद सिंह हाथ जोर जोर कहूं आपके वचन की प्रतीत कौन मानेगा, राज करेगा खालसा सो आकी रहेगा ना को, खवार होए मिलेंगे बचेगा जो शरण आनेगा। शब्द वरते सन खवार होए मिले बचे जो शरण मानूगा। कह लगे दाता जी ये ता गल बिल्कुल तेरी ठीक है, पर एक मैं तेन बेनती करा, पंथ की रखे तो ग्रंथ की रहेगी नाद, पंथ ही जो ना रहा तो ग्रंथ को कौन मानेगा। कृपा करी अज बच्चे मनूंदर सके नहीं, अज गले विच हार पाए ने, दाता सी गुरु ग्रंथ साहिब नू मानने आ, पंथ की रखेगा तो ग्रंथ की रहेगी महाराज, पंथ ही ना रहा तो ग्रंथ को कौन मानेगा। पंथ की जीत नहीं, अत जरूरी है कि सतगुरु मेर करे अंदरों जुड़े आ जाए। कई बार असि कहने कि गुरु क्यों नहीं साड़ी सार पिया लेंदा। एक बेनती करा, जिथे गुरु ग्रंथ साहब बड़े गुरु की दयालता के शब्द ने ते असी पढ़ने सतगुर सिख की करे प्रतपाल, जां असी शब्द पढ़ने कि सतगुर सिख को जी नाल संभार, जां पढ़ने गुरपूरा मेरी राख लई गुरपूरा भेट्यो वडभागी मने भया प्रगासा, जां कहने आप मुक्त मोहे तार है, उत्थे कदी इस शलोक नूं भुल्यो ना। एक पासर ना कही जाइए साहब गुरु ग्रंथ साहब ने भी कह कबीर साचा सतगुर क्या करे, गुरु सच्चा की करेगा भाई। जो सिखा मैं चूक के सिख ही अंदरों थिड़किया फिर दे, कही जाए गुरु नहीं कृपा करता, साचा सतगुर क्या करे। जो सिखा मैं चूक अंधे एक ना ला गई जो बांस बजाइए, फूक जे तू ही बांस बन के बह गया बना, एक पास्यों फूक मारिए दूजे पास्यों निकल जाए, चेते रखी फिर फूक मारने वाले का दोष नहीं कसूर ता तेरा जिदे अंदर ही टिकाण जुगा कुछ। देखो जेड़ी बेनती करनी चाहना, गुरु आज भी चुंबकी शक्ति लैके बैठे ने, भाई साहब शब्द पढ़ते ने। एक मैं बेनती करना हुना, साडे जोड़े लाम दे तरीके एक ने, मथे टेकण दा ढांचा झुकण दा एक है, परकर्मा करन दे तरीके एक ने। खिमा करो शब्द सुन दा अंदर सारिया दा इको जा नहीं, एक शब्द सुनदा है ते इको दम नेत्रां विच जल लैके पिज जांदा है, एक शब्द सुन तो बाद अंदर ही सोची जांदा है क्यों पता नहीं की करी जांदे ने साजा ना। तरीका को अपना अंदर है ना। देखो गुरु शब्द कुल आज भी चुंबक है, जे सुई जंगाली पई है ते दे विच चुंबक दा कसूर कोई ना कढ़ियो, क्योंकि ओदा जंगाल जेड़ा है वह चुंबक दे नेड़े उहनू आउण ही नहीं दिंदा। पिया पंथ की जीत होवेगी जे शब्द की कृपा अंदर दे जंगाल नू लाएगा, ज्यों ज्यों तेरे अंदर दा मना जंगाल लाएगा त्यों त्यों गुरु का शब्द तेनू अपने आप नू खिंचेगा। जे आप ही जंगालिया पे ते एदे विच गुरु का कोई दोष नहीं। खैर साहिब कृपालू जी ने अंदर नू जितन वालियां दा एक मार्ग बनाया, उन्हां महापुरशां ने फिर बाणी विच कहा जेड़े पंथ की जित ते चलदे ने उन्हां दे रस्ते ना कोई अंदरों रोकदा ना कोई बाहरों रोकदा। बाबे कबीर का कल बचन क्या थी, अज बाबे रविदास का एक बचन कहन लगे जदों खालसा अपने पंथ से चलता है। देखो ना शब्द भी खालसा वरते अखीर से, कहन लगे कायम दायम सदा पातशाही, इस मार्ग से चलन वाले की पदवी नू कभी कोई खो नहीं सकता। कायम दायम सदा पातशाही दोम ना सेम एक सो आही, आपा दान सदा मशहूर ऊहा गनी बसै मामूर, त्यों त्यों सैल करे जो पावे महरम मैल ना कोट कावे, मन्ने मार्ग ठाक ना पाए। जिथो कल विचार शुरू हुई थी उन्हां दे रस्ते नू किवें रोकना, कहन लगे प्यारे के उन्हां दे रस्ते नू कोई रोकदा नहीं, त्यों त्यों सैल करे जो पावे महरम मैल ना कोट कावे, कह रविदास खालास चमारा। कहन लगे एक पंथ है खालसियां दा, वह चाहते ने बेगमपुरा बने, वह चाहते ने धक्का ना होवे, वह चाहते ने किसे नाल ठगी ना वजे। जेड़ी पंथ की जीत अरदास बिन गुरमुखा शामिल कीती एदा सुपना तां भगत रविदास जी ने लिया है, पर पंथ की जीत होवे इह शब्द नूं असीं बड़ी बारी पढ़ने आ। मैं पूरा शब्द अर्ज कर देना कि बेगमपुरा शहर को नाओ दुख अंदो नहीं तै ठाओ, ना तस्वीर खिराद ना माल खौफ ना खता ना तरस जवाल, अब मैं खूब वतन गह पाई ऊआ खैर सदा मेरे भाई, कायम दायम सदा पातशाही दोम ना सेम एक सो आई, आबा दान सदा मशहूर ऊआ गनी बसै मामूर। हुण देखो कुछ थावां शहर विच ऐसियां होंदियां ने जिथे आम बंदा मकान नहीं खरीद सकता, ओदी हस्ती नहीं कि जमीन नू खरीद के घर बना सके। फिर कहने ये जरा एरिया है ना ये सारे अमीर लोगों का, मैं कहना रविदास जी जुतियां पे गंढ दे, भाई साहब ने शब्द वरते हैं ना कि पाणा गंढा राह विच कुला धर्म टोए ढोर समेटा, रेंदे कुली विच ने पर कहने जिस थां ते मैं रहिश बना लीए ना उत्थे खारी सारी बंदा अपड़दा नहीं, उत्थे पहुंच दी होवे जिहड़ा अत दा अमीर होवे। उहां गनी बसै मामूर आपा दान सदा मशहूर, اس تھان تے ٹکیاں والیاں دے پلاٹ نہیں، سچ جانی اوتھے رب دے گیت گاؤن والیاں دے گھر باندے ہوندے. آبادان سدا مشہور، اواں گنی بسا مامور، تیوں تیوں سیل کرے جو پاوے، محرم محل نہ کوٹ کاوے. ایک پنت بنایا تھی جنوں رویداس نے بھی کیا کہ کہہ رویداس خلاص چمارا جو ہم شہری سو میت ہمارا، جیڑا میرے نال سفر پیا کردا ہے وہ میرا متر ہے. تے کہن لگے میرا شہر رب دا گھر ہے، تے سچ جانو گرو نانک دے گھر دا پنت یہ رستہ جاندے وہ بیگم پوری تک ہے، جتھے دکھ نہیں کلیش نہیں. حضور کرپالو جی نے میر کیتی اس پنت نوں، پھر اینا کو رتبہ دتا. دیکھو سکھی ذاتی بھی ہے تے جماعتی بھی ہے، سکھی شخصی بھی ہے تے سکھی پنتھک بھی ہے. جدوں سکھ اکانت وچ بیٹھ کے جتنی مرضی بانی پڑھے ادوں اپنی شخصیت لی کردا پیا، جدوں سنگت وچ آندا ہے کیرتن سندا ہے کتھا سندا ہے پنت دی گل نوں سندا ہے ادوں وہ پنتھک ہے. جدوں اپنی اندر بہ کے کمائی کردا ہے ادوں او دا جاتی جیون ہے، تے جدو او پنت نال چلدا ادوں دا جماعتی جیون ہے. پر ایک بینتی جڑی کرنی، او اپنی شخصی جیون نو کماندا ہے، اس گل نو سمجھو، اپنے جاتی جیون نو کماندا ہے، اپنے شخصی جیون نو کما کے جدو سفلتا ملدی ہے اے نہیں کہندا میری سفلتا ہے، او کہندا اے پنت دی جیت ہوئی ہے، اے جماعتی جیت ہے، اے پنت دی جیت ہے. تے میرے گرو کلگیتر جدن جیتے انہاں نے شبد ضرور ورتے سن کہ پاویں اج اسی کہنے آئے شبد کیویں، تے میرا چت کردا وہ دیکھو پنت کی جیت دے وہ شبد ٹکدے نے. جدو حضور کہندے نے کہ ہری چند کوپے کمان سبھارن بچتر ناد پنگانی دا جد، ہری چند غصے وچ آیا انہیں کرپان اپنا کمان کٹی، ہری چند کوپے کمان سبھارن پرتھم باجیگ بان پارت تان پرہارن، پہلا تیر انہیں کڈ کے میرے گھوڑے نو ماریا، دتیاں تا کے تیر موکو چلائیں رکھیا دائیب کان سہ کے سدائیں، ترتیاں تیر ماریو سو پیٹی مجارن ودیاں چلکتن دوال پارنگ پدارنگ، چوبی چنچ چرمن کشو نہ کائے آئیں کلن کیولن داس جانگ بچائیں. کہنے تین تیر مارے، پہلا کوڑے نو بجا، کہن لگے دوجا میرے کان نو سو کے نکلیا، ترتیاں ماریو سو پیٹی مجارنگ، تیجا سادے لک نال بنی پیٹی وچ بجا. کہن لگے پر میرے تے اثر کوئی نہ ہویا، ودیاں چلکتنگ دوان پتار پارنگ پدارنگ چوبی چنچ چرمنگ، تھوڑی جی تیر دی چونج میرے چرم نو میری چمڑی نو چوبی چوبی چنچ چرمنگ، کشو نہ کائے آئند کلنگ کیولنگ داس جانگ بچائند. پھر کہن لگے جب بان لاگیو تب روس جاگیو، کرنگ لے کمانگ ہنگ بان تانگ سب بیر دھائے سروگن چلائے تب تاک بانگ خانے وہ ایک جوانگ، ہری چند مارے سو جودا لتارے سان کروڑ رائنگ وا کال کائنگ، اخیر تے کہنے پائی جیت میری. پر چیتے رکھیں شخصی نہیں کرپا کال کیری، یہ پنت کی جیت بنے گی، پائی جیت میری کرپا کال کیری، رن جیت آئے جین جیت گائے، جدو پنگانی جیت کے آئے تے امرت والے دل کچھ کو نے کیا تھی کہ امرت ضرور شکاں گے جنوں پنت کہہ کے شامل کیتا ہے انہاں تو سانو وکھ کر دے. کیوں کہن لگے انہاں دی ذات کوئی شودر، میں بینتی کراں کوئی جت کوئی اروڑا نے کا شبد ورتے ہونا انہاں نو وکھ کرو، آخر اسی راجپوتاں ساڈی کل ساڈا خاندان اچا ہے، امرت ضرور شکاں گے. میری پنت دی جت دا نعرہ گرو نے اودن دتا. وہ پنت دی جت کی سی جی؟ کہن لگے کہ کدی بھلیو نا کہ جنہاں نو تسی مارے تے کہندے ہو نا انہاں وچوں مینوں میری جت پئی دسدی. کہن لگے جنہاں نو تسی کہندے ہو انہاں نو گھروں باہر کڈ دیو. کہن لگے سچ جانو میں جے چار اکھر بولنا پیا تے انہاں دی کرپا نال بولنا پیا، اے پنت کی جیت سی. کہن لگے جے تسی اے کہندے پئے ہو کہ انہاں لوکاں نو گھروں کڈ دیو، کہندے میرے گھر دیاں رونقیں انہاں کر کے نے، اوتھے اسی شبد پڑھنے ہیں. گرو دیو نے اخیر تے شبد ورتے سن، کہن لگے ان کی کرپا کے سجے خم ہیں، اے پنت کی جیت سی، اے نہیں سی کیا کلی میری. کہن لگے ان ہی کی کرپا کے سجے خم ہیں، نہیں موسے غریب کروڑ پڑے انہاں نوں کیا سی. کہن لگے ان ہی کی کرپا کر کے میری ہوند قائم ہے، اے دا پاو سی ਕਿ ਮੈਂ ਚਾਹੁੰਦਾ ਕਿ ਭਾਵੇਂ ਜਿੱਤ ਮੇਰੀ ਹੋਵੇ ਪਰ ਇਹ ਖਾਲਸੇ ਦੀ ਝੋਲੀ ਵਿੱਚ ਪੈ ਜਾਏ, ਇਹ ਪੰਥ ਕੀ ਜੀਤ ਹੋ ਜਾਏ। ਜਿੱਥੇ ਇਸੇ ਸ਼ਬਦ ਕਹਿਣ ਉੱਥੇ ਹਜ਼ੂਰ ਨੇ ਫਿਰ ਇੱਕ ਬਚਨ ਕਿਹਾ, ਕਹਿਣ ਲੱਗੇ ਖਾਲਸਾ ਪੰਥ ਤੇ ਚੱਲਣ ਦੀ ਜਾਂ ਚਲਾਉਣ ਦੀ ਕਿਉਂ ਲੋੜ ਪਈ। ਹਜ਼ੂਰ ਦਾ ਬਚਿੱਤਰ ਨਾਟਕ ਦਾ ਇੱਕ ਬਚਨ ਹੈ ਤੇ ਦੇਖੋ ਇਹ ਪੰਥ ਸੱਚੇ ਦਾ ਸਾਜਿਆ ਹੈ। ਇਹ ਨੀ ਕਿਹਾ ਗੁਰੂ ਜੀ ਨੇ ਕੇਵਲ ਮੇਰਾ ਪੰਥ ਹੈ, ਕਹਿਣ ਲੱਗੇ ਮੈਂ ਤਾਂ ਤੇਰੇ ਪੰਥ ਦਾ ਪ੍ਰਚਾਰਕ ਬਣ ਕੇ ਆਇਆ, ਬਸ ਇਹੀ ਚਾਹਨਾ ਤੇਰੇ ਪੰਥ ਦੀ ਜਿੱਤ ਹੋਵੇ। ਉੱਥੇ ਹਜ਼ੂਰ ਦਾ ਇੱਕ ਸ਼ਬਦ ਆਉਂਦਾ ਹੈ, ਕਹਿਣ ਲੱਗੇ ਜੇ ਕੋਈ ਹੋਤ ਭਇਓ ਜਗ ਸਿਆਣਾ, ਤਿੰਨ ਤਿੰਨ ਆਪਣੋ ਪੰਥ ਚਲਾਨਾ। ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜਦੋਂ ਕਿਸੇ ਨੂੰ ਥੋੜੀ ਜਿਹੀ ਸਿਆਣ ਪਾਈ ਉਹਨੇ ਸੋਚਿਆ ਮੈਂ ਆਪਣਾ ਇੱਕ ਨਵਾਂ ਰਾਹ ਚਲਾ ਦੇ। ਜੇ ਕੋਈ ਹੋਤ ਪਇਓ ਜਗ ਸਿਆਣਾ, ਤਿੰਨ ਤਿੰਨ ਆਪਣੋ ਪੰਥ ਚਲਾਨਾ। ਕਹਿਣ ਲੱਗੇ ਪਰਮ ਪੁਰਖ ਕਿਨੂੰ ਹੁਣੇ ਪਾਇਓ, ਬੈਰ ਬਾਦ ਅਹੰਕਾਰ ਵਡਾਇਓ, ਪੰਥ ਆਪਣੇ ਆਪਣੇ ਚਲਾ ਕੇ ਹੰਕਾਰ ਵੈਰ ਕਤਲੋ ਗਾਰਤ ਸ਼ੁਰੂ ਹੋ ਗਈ। ਤੇ ਅਖੀਰ ਤੇ ਸਾਹਿਬ ਕਹਿੰਦੇ ਨੇ ਉਹਨਾਂ ਚੱਲਣਾ ਤਾਂ ਕੀ ਸੀ, ਪੇਡ ਪਾਤ ਆਪਣ ਤੇ ਜਲੈ। ਦੇਖੋ ਇਹਦੇ ਅਰਥ ਕੈਸੇ ਕਮਾਲ ਦੇ। ਕਹਿੰਦੇ ਨੇ ਕਿਸੇ ਨੂੰ ਕੋਈ ਅੱਗ ਲਾਏ ਬਾਹਰੋਂ ਕੁਝ ਸੱਟੇ ਤੇ ਆਪਾਂ ਕਹਿੰਦੇ ਹਾਂ ਇਹਨੇ ਫਲਾਣੇ ਬੰਦੇ ਦੇ ਉੱਤੇ ਤੇਲ ਪਾ ਕੇ ਇਹਨੂੰ ਸਾੜ ਦਿੱਤਾ, ਇਹਨੇ ਉਹਦੇ ਉੱਤੇ ਲੱਕੜਾਂ ਪਾ ਕੇ ਸਾੜ ਦਿੱਤਾ। ਪਰ ਕਹਿਣ ਲੱਗੇ ਜਦੋਂ ਰੁੱਖ ਨੂੰ ਅੱਗ ਲੱਗ ਜਾਏ ਉਹਦੇ ਉੱਤੇ ਬਾਲਣ ਪਾਉਣ ਦੀ ਲੋੜ ਨਹੀਂ, ਕਿਉਂਕਿ ਉਹਦੇ ਪੱਤੇ ਆਪ ਹੀ ਉਹਨੂੰ ਸਾੜ ਕੇ ਸਵਾ ਕਰ ਦਿੰਦੇ। ਕਹਿੰਦੇ ਨੇ ਜਿਨ੍ਹਾਂ ਨੇ ਪੰਥ ਚਲਾਏ ਹੰਕਾਰ ਵੈਰ ਬਾਦ ਹੰਕਾਰ ਵਢਾਇਆ, ਕਹਿਣ ਲੱਗੇ ਉਹਨਾਂ ਨੂੰ ਬਾਹਰੋਂ ਤਾਂ ਕਿਸੇ ਕੀ ਸਾੜਨਾ ਸੀ, ਆਪਣੇ ਪੰਥ ਦੀ ਖੌਮੇ ਵਿੱਚ ਹੀ ਇੰਨੇ ਸੜ ਗਏ ਜਿਵੇਂ ਰੁੱਖ ਦੇ ਪੱਤੇ ਰੁੱਖ ਨੂੰ ਸਾੜ ਦਿੰਦੇ। ਪੇਡ ਪਾਤ ਆਪਣ ਤੇ ਚਲੈ, ਕਹਿਣ ਲੱਗੇ ਪ੍ਰਭ ਕੈ ਪੰਥ ਨਾ ਕੋਲ ਚਲੈ। ਫਿਰ ਗੁਰੂ ਸਾਹਿਬ ਕਹਿੰਦੇ ਨੇ ਮੈਨੂੰ ਹੁਕਮ ਹੋਇਆ ਕਿ ਮੈਂ ਆਪਣਾ ਸੁੱਤ ਤੋਏ ਨਿਵਾਜਾ ਤੇ ਅਗਲੀ ਤੁਕਸੀ ਪੰਥ ਪਰਚੁਰ ਕਰਦੇ ਕੋ ਸਾਜਾ, ਤੁਸੀਂ ਪੰਥ ਦਾ ਪ੍ਰਚਾਰ ਕਰੋ, ਮਾਰਗ ਦਾ ਪ੍ਰਚਾਰ ਕਰੋ। ਪੰਥ ਪਰਚੁਰ ਕਰਦੇ ਕੋ ਸਾਜਾ, ਜਹਾਂ ਤਹਾਂ ਤੈ ਧਰਮ ਚਲਾਏ, ਕਬੁੱਤ ਕਰਨ ਤੇ ਲੋਗ ਹਟਾਏ। ਤੇ ਗੁਰੂ ਸਾਹਿਬ ਨੇ ਇਹ ਨੀ ਕਿਹਾ ਮੈਂ ਪੰਥ ਚਲਾਵਾਂਗਾ, ਇਹ ਨੀ ਕਿਹਾ ਕੇਵਲ ਮੇਰਾ ਪੰਥ ਹੈ। ਕਹਿੰਦੇ ਨੇ ਮੈਂ ਹੱਥ ਜੋੜ ਕੇ ਕਿਹਾ ਦਾਤਾ ਤੇਰੇ ਪੰਥ ਕੀ ਜੀਤ ਜ਼ਰੂਰ ਹੋਵੇਗੀ, ਪਰ ਜੇ ਤੂੰ ਆਪ ਵਿੱਚ ਵਰਤੇਗਾ, ਜੇ ਤੂੰ ਨਾ ਵਰਤਿਆ ਤੇ ਪੰਥ ਦੀ ਜਿੱਤ ਨਹੀਂ। ਅਗਲੀ ਚੌਪਈ ਹੈ ਕਿ ਠਾਂਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਾਏ, ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ, ਜੇ ਤੇਰੀਆਂ ਰਹਿਮਤਾਂ ਹੋਣ ਤੇ ਪੰਥ ਜ਼ਰੂਰ ਚੱਲੇਗਾ। ਮੇਰੇ ਕਲਗੀਧਰ ਜੀ ਨੇ ਇਸ ਪੰਥ ਨੂੰ ਚਲਾਇਆ। ਅਖੀਰ ਤੇ ਜਿਹੜੇ ਸ਼ਬਦ ਕਹਿ ਮੈਂ ਉਹ ਜ਼ਰੂਰ ਬੇਨਤੀ ਕਰਨੀ ਚਾਹੁੰਦਾ, ਚਮਕੌਰ ਦੀ ਗੜੀ ਵਿੱਚ ਛੋਟੇ ਲਾਲ ਨੂੰ ਤੋਰਿਆ ਕਾਹਦੇ ਲਈ, ਕਿ ਪੰਥ ਜਿੱਤੇ ਪੰਥ ਹਾਰੇ ਨਾ। ਸਾਹਿਬ ਨੇ ਉੱਥੇ ਸ਼ਬਦ ਵਰਤੇ ਤੇ ਅੱਲਾ ਯਾਰ ਖਾਂ ਜੋਗੀ ਦੇ ਦੋ ਸ਼ੇਰ ਕਹਿਣ ਲੱਗੇ, ਜਦੋਂ ਪੁੱਤਰ ਨੂੰ ਤੋਰਦੇ ਨੇ ਕਹਿਣ ਲੱਗੇ ਲੋ ਜਾਓ ਸੁਧਾਰੋ ਤੁਮੇ ਅੱਲਾ ਕੋ ਸੌਂਪਾ। ਦੇਖੋ ਉਹਨੇ ਸ਼ਬਦ ਜਿਹੜੇ ਚੁਣੇ, ਮੈਂ ਨਾ ਉਸ ਬੰਦੇ ਨੇ ਕਵਿਤਾ ਲਿਖਦਿਆਂ ਗੁਰਮਤ ਤੇ ਨਿਕਤਿਆਂ ਤੋਂ ਜਾਣੂ ਸੀ। ਕਹਿਣ ਲੱਗਾ ਲੋ ਜਾਓ ਬੇਟਾ ਤੁਮੇ ਅੱਲਾ ਕੋ ਸੌਂਪਾ, ਮਰ ਜਾਓ ਜਾਂ ਮਾਰੋ ਤੁਮੇ ਅੱਲਾ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਅੱਲਾ ਕੋ ਸੌਂਪਾ। ਸਿੱਖੀ ਦਾ ਵਾਧਾ ਲੋਚੇ, ਸਿੱਖੀ ਕੋ ਉਭਾਰੋ ਤੁਮੇ ਅੱਲਾ ਕੋ ਸੌਂਪਾ, ਵਾਹਿਗੁਰੂ ਅਬ ਜੰਗ ਕੀ ਕੀਮਤ ਤੁਮੇ ਬਖਸ਼ੇ, ਪਿਆਸੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੇ। ਅਗਲਾ ਜਿਹੜਾ ਉਹਨਾਂ ਸ਼ੇਰ ਕਿਹਾ, ਮੈਂ ਕਹਿੰਦਾ ਕਮਾਲ ਕਰ ਦਿੱਤੀ, ਮੇਰਾ ਗੁਰੂ ਕਿਵੇਂ ਪੰਥ ਦੀ ਜਿੱਤ ਚਾਹੁੰਦਾ ਪੁੱਤਰ ਨੂੰ ਸ਼ਹੀਦ ਕਰਾ ਕੇ। ਕਹਿਣ ਲੱਗੇ ਬੇਟਾ ਤੁਮ ਹੀ ਹੋ ਪੰਥ ਕੇ ਬੇੜੇ ਕੇ ਖਵਈਆ, ਮੇਰੇ ਪੁੱਤਰ ਪੰਥ ਕੀ ਜੀਤ ਹੋਵੇਗੀ, ਇਸ ਬੇੜੇ ਨੂੰ ਤੋੜਨ ਵਾਸਤੇ ਤੂੰ ਚੱਪੂ ਦਾ ਕੰਮ ਕਰੀ, ਤੂੰ ਮਲਾ ਦਾ ਕੰਮ ਕਰੀ, ਬੇਟਾ ਤੁਮ ਹੀ ਹੋ ਪੰਥ ਕੇ ਬੇੜੇ ਕੇ ਖਵਈਆ, ਸਰ ਭੇਟ ਕਰੋ ਤਾਂ ਕਿ ਗਰਭ ਕੀ ਚਲੇ ਨਈਆ, ਲੇ ਦੇ ਕੇ ਤੁਮ ਹੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਹੋ ਰਾਹ ਤਕਤੇ ਹੈ ਫੁਲਤ ਮੇ ਭਈਆ, ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਏ ਦੇਖੇ, ਹਮ ਆਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ। ਫਿਰ ਸਤਿਗੁਰੂ ਜਦੋਂ ਬਰਸ਼ੀ ਵੱਜੀ ਉਦੋਂ ਫਿਰ ਇਹ ਸ਼ਬਦ ਸੀ ਕਿ ਦਾਤਾ ਕਿ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਪੰਥ ਕੀ ਜੀਤ ਕੀ ਏ। ਕਹਿਣ ਲੱਗੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ, मेरे दात्या मेर करी पंथ वसे मैं उजड़ा मन चाओ कनेरा इसी पंथ की जीत। अपना स्वार्थ वो पंथ की जीत नहीं जिथे अपने घर नू भरने पंथ की जीत दवांदी ओने जेड़े पुत्र भी इस राह दे उते दे जांदे पंथ की जीत दवांदी ओने। एक कवि ने कहा कहिंदा अमर रहिंदियां जग ते ओ कौमां जिहदे वीर किहदे घर ना घालदे ने छन्ने खोपड़ी दे बना के पुत जिहदे अपनी कौम नू अमृत प्यालदे जिहदे पुत्र अपनी खोपड़ी नू छन्ने बना के फिर उस पंथ की कदी खार नहीं हुंदी उस पंथ की जीत हुंदी है। ते पंथ जितियां अज तक जदों मरजीवड़े तुरे ने खार नहीं मैं कदी मानदा। देखो दुनिया की नजर विच गुरु के लाल मां पिता चले गए पर जदों गुरु की कलम तो पुछो वो लिखते ने जफरनामा मैं सब कुछ खत्म करा के भी जित के चलिया ते औरंगजेब की मौत हुंदी है ते सराहणे चिट्ठी निकलती है शिकस्तनामा मैं राज भोग के भी दुनिया तो हार के पिया जाना। एवे पंथ की जी साहिब गुरु कलगीधर जी ने एक और मार्ग सानू दिता है गुरु नानक साहब ने जिहड़ा सिमरन वालियां दा भजन बंदगी वालियां दा अंदरों जुड़िया होया दा है। ते देखो जे रस्ते ते चलिए ते मंजिल मिलती है ते जो जुड़े हुए खालसे की संगत मिलिए ते अकाल पुरख मिलता है वह भी एक रस्ता है। ते जिन्होंने पंथ की जित का दर्द अपने सीने विच रखे है वह अपने जीवन नू कमाओ आपा कमाइए सतगुरु मेहर करे शब्द की रोशनी भी जीए रौले दे पंथ तो दाता बचा के रखे ते अरदास करिए दाता कर कृपा जो पंथ की रहेगी तो ग्रंथ की रहेगी। एक अखीर से बेनती करके पंथ की जित दे आशक कभी खरी सिंह नलवे नू तकना साजे ओने पंथ की जित का सुपना लिया काश किते ओ बंदा फील्ड विच होण दी थां ते शेरे पंजाब दे सेंटर विच हुंदा। अखीरले समय बापू शीतल ने चार तुकां लिखियां ने कहिंदे अज सरदार शहीद होण लगा जमरौ दे कले भी शहादत दा जाम पीता। उस वेले गल कही सी महा सिंह नू कहन लगे जदों मेरा संस्कार करना है मेरा मूंह तुसी काबल दी धरती वल रखियो क्यों कहन लगे मैं सारी जिंदगी कभी पंथ नू खानी नहीं आउन दित्ती मरन तो बाद मुंह काबल वल होवेगा मैं जित समझागा मेरा पंथ जित गया। शब्द वरते सन मेरा मुंह काबल वल रखना जद लांबू लाना मेरा ना लैके तुसा ने रणजीत बजाना मैं नाल तुसा देखोवांगा तुसी नहीं घबराना। कहन लगे मेरी शख्सियत मेरा अंदर तुहानू समर्पित है गुरु ग्रंथ साहिब कृपा करे जेड़ा शपंथ निराला कीता जेड़ा पंथ निर्मल चलाया जेड़े पंथ नू देख के भट्टा ने कहा एक उत्तम पंथ सुनियो गुरसंगत दाता मेर करे उस उत्तम पंथ विचो साडे अंदर नू टिका मिल जाए। कल नू असी वाचांगे श्री साहिब जी सहाय इहदे दो अर्थ करने ने एक श्री साहिब दा अर्थ है परमात्मा ते दूसरा श्री साहिब दा अर्थ करांगे शस्त्र एदी विचार कल नू खुल के करांगे। पर आप संगत दी असीस नाल वाहिगुरु जी का खालसा वाहिगुरु जी की फतेह।